ਸਤਨਾਮ ਸ਼੍ਰੀ ਵਾਹਿਗੁਰੂ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਦਿਆ ਗਏ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬਿਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਅੱਡ ਦਮ ਖੁਸ਼ੀ ਪੁਰੋ ਹੋਇਓ ਲਖੀਣਾ ਬੁਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾਂਜਲਾ ਰੂ ਭਇਓ ਗੁਨੀ ਗਹੀਰਾ ਰਵਿਦਾਸ ਤਵੰਤਾ ਟੋਰ ਨਿਤ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਪੁਤਕਾਰੀਆ ਉਹ ਕਰ ਕਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਵਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਗਾ ਮਿਲੈ ਪੁਰਤਖ ਗੁਸਾਈਆਂ ਤੰਨਾ ਵਡ ਭਗ ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ ਬੰਦਗੀ ਬਗੈਰ ਤੰਨਾ ਪੱਥਰਾਂ ਚੋਂ ਪਾਉਂਦਾ ਨਾ ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ ਬੰਦਗੀ ਬਗੈਰ ਸੈਣ ਭਗਤ ਸਦਾਉਂਦਾ ਨਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਪ੍ਰਭ ਮੋਹਿਨਾ ਵਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਮੋਹਿਨਾ ਵਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ सारो मैं जान तेरा, मैं जान तेरा, मैं जान तेरा, मैं जान तेरा, मेरा कर मुकुट तिलतर जन्म कुपाती, राम गोसैया जी के जीवना, मोहे ना विसारो मैं जन तेरा, मेरी हर हो विपत जन करो हो सुपाई, चरण ना छाड़ो शरीर कल जाई, कह रविदास करो तेरी संभा, देख मिलो जन करना विलंब, मोहे नाम सारू मैं जन तेरा, मोहे नाम सारू मैं जन तेरा, मोहे नाम ज्ञान तेरा मोहे नाम सारो मैं जन तेरा
मोहे नाम सारो मैं जन तेरा मोहे नाम सारो मैं जन तेरा मोहे नाम सारो
साजी नवाजी गुरु प्यारी गुरसवारी सतगुरां दा खास रूप गुरु खालसा सतसंग जी आओ सब तो पहला सतगुर की बख्शिश दोहराओ बुलंद आवाज विच फतेह बुलाओ कोई रसना वांझी ना रवे एक बारी सारे आखो जी वाहेगुरु जी का खालसा वाहेगुरु जी की फतेह प्रभु की उस्तत करो हो संत मीत सावधान एकाग्र चित मन एकाग्र करके पूरा पूरा लाहा लईए तां जो समा और साडे सवास सफल हो सकन साई घड़ी सुलखनी सहनाल विहावे ओही समा ओही घड़ी लेखे विच है उमर उहां विच लेखे दे यो याद साई दी विच गुजरे ओ समा साडा लेखे विच पैंदा भाई नंद लाल जी कहिंदे ने एक दिन सतगुर मैंडे पासों मैं प्रेम सुराही पीती भाग हमारे लिखी फकीरी सो मस्तक धर लीती पिछला जन्म अकार थुखोया हर की भगत न कीती आगे समझ चलो नंद लाला पाछे जो बीती सो बीती पिछला समा जहो जा लंघिया लंघिया अगे ही अपना समा संभाल लीए रोज पढ़ने औद घट दिन रहन आ रे दिन ते रात औद घट रही है मन गुरमिल काज सवारे गुरु नू मिलके अपनी जिंदगी दा असली काज जेड़ा है ओ सवारना कर और ओ कार्ज केड़ा है पई प्राप्त मानुक देहुरिया गोबिंद मिलन की ए तेरी बरिया अवर काज तेरे कितै ना काम इत्थे फिर ओ काज दी बाबत दसदे ने मिल साध संगत भज केवल नाम साध संगत विच आके नाम भजो सिमरन करो बंदगी करो रब दे प्यारियां दी संगत करो ते संगत करन तो बिना पार उतारा नहीं होया मेरे माधो जी सत संगत में लै सो तरिया खोजत खोजत सुनिए हो सोए साध संगत बिन तरियो ना कोए हां जी तरियो ना कोए साध संगत बिन तरियो ना कोए साध संगत बिन तरियो ना कोए
Oh,
करो न कोई साथ संगत बिन साध संगत तो बिना तरिया नहीं जाना। साध संगत विच आ के ही मन नूं शांति आउणी है, मन नूं ठंड पैणी। ते जेड़े सत संगी जेड़े रोज साध संगत विच जाण वाले गुरमुख प्यारे हन, उन्हां दे जीवन विच रस हुंदा। ते जेड़े अमृत छक लिया गुरु वाले बन गए ने, पंज ककार भी धारण कर ले ने, साध संगत विच जा के नहीं बहिंदे, साध संगत विच आनंद नहीं माणदे, ओ हौली 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 टुटने शुरू हो जांदे ने। ते साध संगत विच आ के खुराक मिलनी है, दुबारा फिर कायम हो जाईदा जदों मन माड़ा मोटा डोलदा। साध संगत विच आ के जदों शब्द दा होड़ा लगदा ते कायम हो जाईदा। चित चरण कमल का आसरा, चित चरण कमल संग जोड़ी है, मन लोचै बुरियाईयां गुर शब्दी एहो मन होड़ी है। मन बुरियाईयां लोचदा है, सच्चे पातशाह कहिंदे आ होड़ा लाया कर शब्द दा। जिवें पुराने कच्चे कोठे नूं खलारन वास्ते थले शतीर ला दिता जांदा सी, होड़ा ला दिता जांदा सी, मन लोचदा बुरियाईयां ते शब्द दा होड़ा लाउणा पैणा, नहीं ते मन डोल जाणा, स्थिर नहीं रह सकदा, डिग पवांगे। ते जे अडोल रहना चाहुंदे आ ते शब्द दा होड़ा लाइए, फिर गल बनदी है। नित साध संगत विच आईए। भाई साहब भाई गुरदास जी कहिंदे ने, जैसे रोग रोगी को दिखाइए न वैद प्रत, बिन उपचार छिन छिन होए असाध जी। कहिंदे रोगी नूं जे वैद को लैके ना ना जाइए डॉक्टर कोल, सानू माड़ी मोटी तकलीफ होवे ते वैद कोल जाना चाहिदा, डॉक्टर कोल जाना चाहिदा। जे वैद कोल नहीं जावांगे ते भाई गुरदास जी कहिंदे ने बीमारी वधदी जाएगी, वधदी जाएगी, वधदी जाएगी। फिर डॉक्टरां ने आखना ये असाध रोग बन गया है, असाध रोग का इलाज नहीं हो सकता। उन्हें कहना पहला आना सी, हुण ते टाइम गुजर गया, समा लंघ गया, हुण तू ठीक नहीं हो सकता, हुण इस बीमारी का इस मर्ज का कोई इलाज नहीं। ते संगत जी जदों भी कोई रोग होवे वैद कोल जाने आ ते डॉक्टर दवाई देंदे ने, वैद दवाई देंदे ने, ठीक हो जावांगे। ते जे वैद कोल ना गए, जे इलाज ना करवाया, ते भाई गुरदास जी कहिंदे ने रोग वधदा जाएगा, वह असाध रोग बन जाएगा, फिर ठीक नहीं होना। जैसे रोग रोगी को दिखाइए ना वैद प्रत, बिन उपचार छिन छिन होए असाध जी। ओ रोग वधेगा। अगला वचन करदे ने, जैसे रिन दिन दिन उद्दम अध्याओ बिन, मूल ओ ब्याज बड़े उपजै ब्याज जी। भाई गुरदास जी कहिंदे ने करजा ले लईए ना किसे तो करजा, ते ओ करजा थोड़ा 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 करके मोड़दे रहना चाहिए। जे करजा चढ़ जावे सिर ते ओनू मोड़िए ना, ते भाई गुरदास जी कहिंदे ने व्याजा नू व्याजा लगदियां रहणगियां, ओ फिर इन्ना वध जाना है कि कम औखा हो जाना, फिर जमीन वेचनी पैनी। हुण ट्रैक्टर लै लईए किस्तां उत्ते, ते जे किस्तां ना भरीए, जे ओ करजा ना मोड़िए, ते ओ किस्तां फिर लैणियां नहीं, उहनां ने ट्रैक्टर लै जाणा अपना वापस। जे जमीन दे नंबर दित्ते होण ते ओ जमीन उत्ते कब्जा कर लैंदे आ। ते भाई साहब भाई गुरदास जी कहिंदे ने जे तू करजा चुकिया है ते थोड़ा 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 करके मोड़दा रहे फिर ठीक है, नहीं ते कम खराब हो जाणा। थोड़ा थोड़ा अदा करते रहो, नहीं तो बिगड़ जाएगा काम। सत्संग जी तीसरा प्रमाण भाई गुरदास जी देंदे ने, जैसे सत्र सस ना संग्राम कर सदे बिन, पल पल परपल होए करत उपाद जी। कहिंदे ने शत्रु दी ताकत नूं छोटा नहीं समझना चाहिए। आम साडे कई कहणगे भी करजे नूं ते दुश्मन नूं कदे छोटा ना समझो। दुश्मन भाई गुरदास जी कहिंदे ने जैसे सत्र सस ना संग्राम कर सदे बिन। संग्राम कहिंदे ने युद्ध नूं, जंग करना। कहिंदे माड़ी मोटी गल होवे प्यार नाल समझाओ, नहीं कोई मनदा ते उहनूं ठीक करन वास्ते उहनूं दुश्मन नूं सोधा लाउणा चाहीदा भी उह अगे ना वधे, नहीं ते उहदी ताकत इन्नी वध जाणी है मुड़ के फिर हथ नहीं आउणा। आखो सतनाम। भाई गुरदास जी कहिंदे ने फिर कम खराब हो जाएगा। दुश्मन नूं हौली 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 पहला ही वेखो, छोटा ना समझो, नहीं तो उहदी ताकत वधदी जाएगी, फिर विगड़ जाना काम। इसे तरह जे असी पहला ही ध्यान दिता हुंदा, निक्कियां निक्कियां गल्लां सन, पता लगदा ही सी सानू कि भनियारे वाला बाबा हुण आ कुछ कर रहा, कुछ कर रहा। जे पहला ही ध्यान दिता हुंदा ते गुरु ग्रंथ साहिब दी बेअदबी ना हुंदी। आखो सतनाम। जदों सारा काम विगड़ जांदा, बेड़ी च वट्टे पै जांदे आ, सानू बाद च होश आउंदी आ, सानू बाद च पता लगदा भी इहदे काम खराब हो गया। पर जे पहला ही सारे कायम रहन, पहला ही वेखते रहन, पहला ही सत्संग जी अपने धर्म का प्रचार डट के करते रहन, तो किसी के मन उत्ते दूजे का असर होवे ही ना। घाटा साडे च ने, दुकान ते बड़ी वड्डी है, सौदा वेचना नहीं आउंदा। आखो सतनाम। भरिया पिया बड़ा कुछ खजाना, बहुत है, भरपूर है, पर सानू वेचना नहीं आउंदा। इसे करके लोग दर ये दर छड के होर पासे तुरे फिरदे आ। प्रचारक प्रचार करने वाले बड़े आ, पर हाल इदां दा भी चलदा हुंदा इतिहास। इतिहास भाई बचित्र सिंह दा, भाई बचित्र सिंह हाथ विच नागनी लै के तुरिया जा रहा, ते अगों आ रहा हाथी। हाथी दे मत्थे विच नागनी वज्जण ही लगी सी, किसे ने 5 रुपये देते, ते भाई जी कथा सुनाउंदे सुनाउंदे विच ही लग पैंदे ने कहण, फलाना सिंह जी 5 लाख दमड़े दे गया। आखो सतनाम। ते मैं ये हमेशा आप जी दे चरणा विच बेनती कीती है, गुरमुखो जेड़ा मनो तुरिया होवे माया ते उहदे पिछे पिछे फिरदी आ, माया ते उहनां दे मगर मगर फिरदी आ। जे प्यार वाला गुरु दे प्यार विच भिज के लगातार लगा रवे माया ते उत्तो संभ ही नहीं जानी। भाई बचित्र सिंह दा चेता भुल गया, 5 लाख दमड़े देण वाला याद रह गया, ध्यान टुट गया, सुरती टुट गई। ये हाल अज साडा सारिआं दा कि पहला माया फिक्स कीती जांदी आ, बाद विच टाइम दिता जांदा भी आवांगे, ये हाल हुंदा। मैं रात भी एक अर्ज कीती सी कि कुछ प्रेमी मैनू पता लगा, कहिंदे आ जी अखे बाबे 5 लाख मंगदे आ, कोई कहिंदा जी 2 लाख मंगदे आ, पर गुरमुखो ये कदे किसे नू बेनती नहीं करी दी। इको अर्ज करने होने आ भी साउंड है ना, जेड़ा साउंड ये संगत नू समझ पैंदी आ चंगी तरह, सानू भी इहनू साडा भेत आ भी इदां दा पसंद करदे आ। उह साउंड वास्ते हर एक नू कहीदा भी भाई ये लवायो, ये साउंड वाले नू कह दिओ ये ठीक लाउंदे आ, ते बाकी कदे किसे नू नहीं ये गल कही दी भी इन्नी माया दो जां आ दिओ। कोई जिथों मर्जी कोई पंडाल ला लवे, जिथों मर्जी कोई प्रबंध करे, इस बारे कदे साडे अस्थान वल्लों किसे नू इस गल दा जिक्र नहीं कीता जांदा। दीवान जिथे भी टाइम दिता जांदा, बड़े ने जिहड़े आ पंडाल लाउण वाले पहुंच जांदे ने, कोई आंदा जी साडा टेंट लवाओ, कोई आंदा जी साडा लवाओ, जिहड़ा प्रबंधकां नू सस्ता पैंदा उह लवा लैंदे। पर बहुत तरह के लोग हैं प्रापो कंडा करन वाले, नाले बिना गल तो वह ते जी इन्ने लख मंगदे आ, कहिंदे फिर आवांगे। ते मैं बेनती हमेशा संगत विच कीती आ कि महापुरशां ने गल सिखाई नहीं, राड़ा साहिब वाले महापुरशां ने 50 साल कीर्तन कीता गुरमुखो, ते 50 सालां विच कोई प्रेमी ये नहीं कह सकता कि उन्होंने मेरे तो कदे 1 रुपए की भी मंग की, 1 रुपए की कदे नहीं। ਤੁਹਾਡੇ ਇਲਾਕਿਆਂ ਵਿੱਚ ਆ, ਦੁਆਬੇ 'ਚ ਤੇ ਸਾਰੇ 'ਚ ਦੀਵਾਨ ਲੱਗੇ ਆ, ਇਸ ਏਰੀਏ ਵਿੱਚ ਪ੍ਰੋਗਰਾਮ ਇਲਾਕੇ 'ਚ ਪਹਿਲੀ ਵਾਰੀ ਆਇਆ, ਨਹੀਂ ਤੇ ਅੰਮ੍ਰਿਤਸਰ ਵੀ ਜਾਂਦੇ ਰਹੀਦਾ, ਚੋਲਾ ਸਾਹਿਬ ਵੀ ਗਏ ਆ, ਹੋਰ ਵੀ ਸਾਰੇ ਸਮਾਗਮ ਹੋਏ ਆ। ਆਪਣੀ ਮਰਜ਼ੀ ਨਾਲ ਕੋਈ ਗੱਡੀਆਂ ਦਾ ਖਰਚਾ ਦੇਵੇ ਤੇ ਭਾਵੇਂ ਉਹ ਵੀ ਨਾ ਦੇਵੇ, ਪਰ ਕਦੇ ਕਿਸੇ ਨੂੰ ਕਹੀਦਾ ਨਹੀਂ।
ਤੇ ਕਹਿਣਾ ਵੀ ਨਹੀਂ ਚਾਹੀਦਾ, ਕਹਿਣਾ ਵੀ ਨਹੀਂ ਚਾਹੀਦਾ। ਇਹ ਕੋਈ ਬਿਜ਼ਨਸ ਨਹੀਂ, ਇਹ ਕੋਈ ਕਿਰਤ ਨਹੀਂ। ਸਤਿਗੁਰ ਦੇ ਪਿਆਰ ਵਿੱਚ ਲੱਗੇ ਹੋਵਾਂਗੇ ਮਾਇਆ ਤੇ ਸਾਂਭੀ ਨਹੀਂ ਜਾਣੀ। ਤੇ ਅੱਜ ਕੱਲ ਤੇ ਹਾਲ ਏਦਾਂ ਦਾ, ਆਖਣਗੇ ਜੇ 8 ਸ਼ਬਦ ਪੜਾਉਣੇ ਨੇ ਤੇ 16,000 ਲੱਗਣਾ, ਤੇ 15 ਸ਼ਬਦ ਕਿਸੇ ਨੇ 5,000 ਦਾ ਸ਼ਬਦ ਕੀਤਾ ਹੋਇਆ, ਕੋਈ 10-10,000 ਰੁਪਏ ਦਾ ਸ਼ਬਦ ਕਰਦਾ, ਏਦਾਂ ਦਾ ਵੀ ਚੱਲਦਾ ਕੰਮ। ਪਰ ਗੁਰਮੁਖੋ ਇਸੇ ਕਰਕੇ ਅੱਜ ਸਾਡੇ ਜਿਹੜੇ ਪ੍ਰਚਾਰ ਵਿੱਚ ਕਸ਼ਿਸ਼ ਨਹੀਂ ਰਹੀ, ਇਸੇ ਕਰਕੇ ਲੋਕ ਗੁਰੂ ਨਾਲੋਂ ਦੂਰ ਜਾ ਰਹੇ ਆ। ਜਦੋਂ ਵੇਖਦੇ ਆ ਵੀ ਇੱਥੇ ਤੇ ਮਾਇਆ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ ਕੋਈ। ਤੇ ਸਾਧ ਸੰਗਤ ਜੀ, ਜਦੋਂ ਸਤਿਗੁਰ ਦੇ ਪਿਆਰ ਵਿੱਚ ਗਾਵਾਂਗੇ ਤੇ ਫਿਰ ਕਿਸੇ ਗੱਲ ਦੀ ਕਮੀ, ਕਿਸੇ ਗੱਲ ਦੀ ਘਾਟ ਨਹੀਂ ਰਹਿੰਦੀ। ਤੇ ਧਿਆਨ ਦੇਣਾ, ਮਹਾਰਾਜ ਦੇ ਪਿਆਰ ਵਿੱਚ ਗਾਉਣ ਵਾਲੇ ਨੇ ਜਿਹੜੇ, ਉਹਨਾਂ ਨੂੰ ਕਦੇ ਕਮੀ ਨਹੀਂ ਆਉਂਦੀ ਕਿਸੇ ਗੱਲ ਦੀ। ਤੇ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ, ਮੈਂ ਅਰਜੇ ਕਰ ਰਿਹਾ ਸਾਂ ਕਿ ਸ਼ਤਰੂ ਨੂੰ ਤੇ ਕਰਜ਼ੇ ਨੂੰ ਕਦੇ ਛੋਟਾ ਨਹੀਂ ਸਮਝਣਾ ਚਾਹੀਦਾ, ਪਹਿਲਾਂ ਹੀ ਕਾਇਮ ਰਹਿਣਾ ਚਾਹੀਦਾ। ਸਾਨੂੰ ਬਾਅਦ 'ਚ ਪਤਾ ਲੱਗਦਾ ਜਦੋਂ ਕੰਮ ਵਿਗੜ ਜਾਂਦਾ, ਪਰ ਆਪਣੇ ਧਰਮ ਦਾ ਪ੍ਰਚਾਰ ਦੱਬ ਕੇ ਕਰੀਏ, ਹੋਰ ਕਿਸੇ ਦਾ ਅਸਰ ਹੋਵੇ ਹੀ ਨਾ। ਆਖੋ ਸਤਨਾਮ
ਵਾਹਿਗੁਰੂ।
ਸਾਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਪਿਆਰਿਓ ਕਿਸੇ ਦੀ ਨਿੰਦਿਆ ਨਾ ਕਰੋ, ਆਪਣੇ ਗੁਰੂ ਦੀ ਸੋਭਾ ਹੀ ਇਹੋ ਜਿਹੇ ਢੰਗ ਨਾਲ ਕਰੋ ਕਿ ਲੋਕ ਤੁਹਾਡੇ ਪਿੱਛੇ ਤੁਰਨ। ਆਪਣੇ ਗੁਰੂ ਦੀ ਸੋਭਾ ਇਹੋ ਜਿਹੇ ਤਰੀਕੇ, ਇਹੋ ਜਿਹੇ ਢੰਗ ਨਾਲ ਕਰੋ, ਆਪਣਾ ਜੀਵਨ ਇਦਾਂ ਦਾ ਬਣਾਓ ਕਿ ਲੋਕ ਆਖਣ ਕਿ ਤੂੰ ਕਿਹੜੇ ਗੁਰੂ ਦਾ ਸੇਵਕ। ਮੈਨੂੰ ਬਣਾ, ਆਪਣੇ ਧਰਮ ਬਾਰੇ ਦੱਸੋ, ਸਾਡਾ ਧਰਮ ਹੈ ਕੀ। ਅਸੀਂ ਦੂਜੇ ਦੀਆਂ ਜਿੰਨਾ ਘਾਟਾਂ ਦੱਸਣ ਤੇ ਟਾਈਮ ਲਾਉਂਦੇ ਹਾਂ ਨਾ, ਉਹਨਾਂ ਅਸੀਂ ਆਪਣੇ ਗੁਰੂ ਦੀ ਸੋਭਾ ਕਰਨ ਤੇ ਟਾਈਮ ਲਾਈਏ, ਉਹਦਾ ਜ਼ਿਆਦਾ ਅਸਰ ਹੁੰਦਾ, ਉਹਦਾ ਜ਼ਿਆਦਾ ਪ੍ਰਭਾਵ ਪੈਂਦਾ। ਤੇ ਸਾਧ ਸੰਗਤ ਜੀ, ਐਸਾ ਗੁਰਮਤ ਦਾ ਪ੍ਰਚਾਰ ਹੋਵੇ, ਜਿਹੜੇ ਟੁੱਟੇ ਨੇ ਉਹ ਜੁੜਨ, ਤੇ ਜਿਹੜੇ ਭੁੱਲ ਗਏ ਨੇ, ਇਹ ਰਾਹ ਛੱਡ ਕੇ ਦੂਜੇ ਪਾਸੇ ਚਲੇ ਗਏ ਨੇ, ਉਹਨਾਂ ਨੂੰ ਵੀ ਪਛਤਾਵਾ ਹੋਵੇ, ਮਨਾ ਤੂੰ ਕਿਹੜੇ ਪਾਸੇ ਤੁਰਿਆ ਫਿਰਨਾ। ਆਖੋ ਸਤਨਾਮ। ਚੱਲ ਆਪਣੇ ਪੰਥ ਵਿੱਚ ਰਲੀਏ, ਚੱਲ ਆਪਣੇ ਧਰਮ ਵਿੱਚ ਆਪਣਾ ਨਾਮ ਲਿਖਵਾਈਏ। ਧਿਆਨ ਦੇਣਾ ਸੰਗਤ ਜੀ, ਭਾਈ ਗੁਰਦਾਸ ਜੀ ਕਹਿੰਦੇ ਨੇ, ਪਹਿਲਾਂ ਹੀ ਸੋਧਾ ਲਾਣਾ ਚਾਹੀਦਾ, ਨਹੀਂ ਤੇ ਸ਼ਤਰੂ ਦੀ ਤਾਕਤ ਵੱਧਦੀ ਜਾਏਗੀ। ਇਸੇ ਤਰ੍ਹਾਂ ਭਾਈ ਸਾਹਿਬ ਨੇ ਆਖਿਆ, ਕਰਜ਼ਾ ਪਹਿਲਾਂ ਹੀ ਥੋੜਾ ਥੋੜਾ ਮੋੜਦੇ ਰਹਿਣਾ ਚਾਹੀਦਾ, ਨਹੀਂ ਤੇ ਇੱਕ ਦਿਨ ਜ਼ਮੀਨਾਂ ਵਿਕ ਜਾਣਗੀਆਂ, ਕਬਜ਼ਾ ਹੋ ਜਾਏਗਾ ਉਹਨਾਂ ਦਾ। ਤੇ ਲਾਸਟ ਪੰਕਤੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਉਂ ਜਿਉਂ ਭੀਜੈ ਕਮਰੀ ਤਿਉਂ ਤਿਉਂ ਭਾਰੀ ਹੋਤ ਜਾਤ। ਕਮਰੀ ਕਹਿੰਦੇ ਨੇ ਕੰਬਲੀ ਨੂੰ, ਕੰਬਲੀ ਜਿਵੇਂ ਜਿਵੇਂ ਭਿੱਜਦੀ ਹੈ ਉਵੇਂ ਉਵੇਂ ਭਾਰੀ ਹੋ ਜਾਂਦੀ ਹੈ। ਆ ਉੱਤੇ ਕੰਬਲੀਆਂ ਲਈਆਂ ਨੇ ਨਾ ਆਪਾਂ ਠੰਡ ਤੋਂ ਬਚਣ ਵਾਸਤੇ, ਇਹ ਜਿਵੇਂ ਜਿਵੇਂ ਭਿੱਜੇਗੀ ਉਵੇਂ ਉਵੇਂ ਕੰਬਲੀ ਭਾਰੀ ਹੋਈ ਜਾਏਗੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਉਂ ਜਿਉਂ ਭੀਜਾ ਕਮਰੀ ਤਿਉਂ ਤਿਉਂ ਭਾਰੀ ਹੋਤ ਜਾਤ, ਬਿਨ ਸਤਿਗੁਰ ਉਰ ਵਸੈ ਅਪਰਾਧ ਜੀ। ਸਤਿਗੁਰ ਤੋਂ ਬਿਨਾਂ, ਨਾਮ ਤੋਂ ਬਿਨਾਂ, ਨਿਤਨੇਮ ਤੋਂ ਬਿਨਾਂ, ਸਾਧ ਸੰਗਤ ਤੋਂ ਬਿਨਾਂ ਅੰਦਰ ਅਪਰਾਧ ਬਣ ਜਾਣਗੇ, ਨਿੱਕੀਆਂ ਨਿੱਕੀਆਂ ਗਲਤੀਆਂ ਤੋਂ ਹੌਲੀ ਹੌਲੀ ਪਾਪ ਬਣ ਜਾਣਗੇ, ਪਾਪਾਂ ਤੋਂ ਅਪਰਾਧ ਬਣ ਜਾਣਗੇ। ਉਹ ਕਹਿੰਦੇ ਗਲਤੀ ਮਾਫ਼ ਹੋ ਸਕਦੀ ਆ, ਅਪਰਾਧ ਮਾਫ਼ ਨਹੀਂ ਹੋਣਾ। ਇਸੇ ਕਰਕੇ ਮਹਾਰਾਜ ਨੇ ਹੁਕਮ ਕੀਤਾ, ਰੋਜ਼ ਸਾਧ ਸੰਗਤ ਵਿੱਚ ਜਾ, ਰੋਜ਼ ਨਿਤਨੇਮ ਕਰ, ਵੀ ਗਲਤੀਆਂ ਤੇ ਮਾਫ਼ ਹੋਣਗੀਆਂ, ਨਹੀਂ ਤੇ ਸਤਿਗੁਰ ਤੋਂ ਬਿਨਾਂ ਅਪਰਾਧ ਹੋਣਗੇ, ਤੇ ਅਪਰਾਧ ਜਿਹੜੇ ਨੇ ਫਿਰ ਉਹ ਮਾਫ਼ ਨਹੀਂ ਹੋਣੇ। ਫਿਰ ਕਬੀਰ ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਫਿਰ ਨਹੀਂ ਮਾਰ ਚੱਲੀ ਜਾਣੀ। ਗਲਤੀ ਮਾਫ਼ ਹੁੰਦੀ ਆ, ਗਲਤੀ ਕਹਿੰਦੇ ਨੇ ਉਹਨੂੰ ਜਿਹਦਾ ਪਤਾ ਬਾਅਦ ਚ ਲੱਗੇ, ਉਹ ਕਹਿੰਦੇ ਨੇ ਗਲਤੀ ਹੋ ਜਾਏ, ਪਤਾ ਬਾਅਦ ਚ ਲੱਗੇ ਵੀ ਉਹ ਇਹ ਕੀ ਹੋ ਗਿਆ, ਇਹ ਗਲਤੀ। ਤੇ ਪਾਪ ਉਹਨੂੰ ਕਹਿੰਦੇ ਨੇ ਜਿਹਦਾ ਪਤਾ ਪਹਿਲਾਂ ਹੋਵੇ ਉਹ ਪਾਪ। ਪਰ ਅੱਜ ਕੱਲ ਪਾਪ ਬਹੁਤਾ ਹੋ ਰਿਹਾ, ਆਪਾਂ ਵੇਖ ਰਹੇ ਹਾਂ। ਇਲੈਕਸ਼ਨ ਦਾ ਸਮਾਂ ਹੈ ਤੁਹਾਡਿਆਂ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਤੇ ਸਾਧ ਸੰਗਤ ਠੇਕੇਦਾਰਾਂ ਨੂੰ ਉਹਨਾਂ ਦੀ, ਹੁਣ ਜਿਵੇਂ ਆਮ ਸ਼ਬਦ ਵਰਤਦੇ ਨੇ ਨਾ ਵੀ ਉਹਨਾਂ ਦੀ ਚਾਂਦੀ ਬਣੀ ਹੋਈ ਹੈ, ਚਾਂਦੀ ਕਾਹਦੀ, ਉਹਨਾਂ ਦਾ ਤੇ ਸੋਨਾ ਹੀ ਸੋਨਾ ਹਰ ਪਾਸੇ। ਅੱਜ ਕੱਲ੍ਹ ਵੇਖ ਲਓ ਕਿਹੜੇ ਹਿਸਾਬ ਨਾਲ ਲੱਖਾਂ ਰੁਪਏ ਕਰੋੜਾਂ ਰੁਪਏ ਦੀ ਸ਼ਰਾਬ ਜਿਹੜੀ ਆ ਵੰਡੀ ਜਾ ਰਹੀ ਹੈ, ਤੇ ਉਹ ਤੇ ਜਿਹੜੇ ਦਾੜੀ ਕੱਟਣੇ ਜਾਂ ਜਿਹਨਾਂ ਨੂੰ ਧਰਮ ਦਾ ਪਤਾ ਹੀ ਨਹੀਂ ਉਹ ਤੇ ਸ਼ਰਾਬਾਂ ਵਰਤਾਉਂਦੇ ਨੇ। ਇੱਥੇ ਗੁਰਮੁਖੋ ਬੜੇ ਬੜੇ ਧਰਮ ਦੇ ਆਗੂ ਕਹਾਉਣ ਵਾਲੇ ਵੱਡੀਆਂ ਵੱਡੀਆਂ ਦਾੜੀਆਂ ਵਾਲੇ ਪੇਟੀਆਂ ਦੀਆਂ ਪੇਟੀਆਂ ਪਿੰਡਾਂ 'ਚ ਭੇਜ ਰਹੇ ਆ। ਆਖੋ ਸਤਨਾਮ। ਦਾੜੇ ਚਿਹਰਿਆਂ ਤੇ ਪ੍ਰਕਾਸ਼ ਨੇ, ਜਾਂ ਆਪਣੇ ਆਪ ਨੂੰ ਆਗੂ ਕਹਾਉਣ ਵਾਲੇ ਨੇ, ਚਾਹੇ ਉਹ ਕੋਈ ਬੀਬੀ ਹੋਵੇ ਚਾਹੇ ਭਾਈ ਹੋਵੇ, ਤੇ ਉਹ ਪੇਟੀਆਂ ਦੀਆਂ ਪੇਟੀਆਂ ਸ਼ਰਾਬ ਦੀਆਂ ਪਿੰਡਾਂ ਦੇ ਵਿੱਚ ਵਰਤਾ ਰਹੇ ਨੇ। ਇਲੈਕਸ਼ਨ ਹੋ ਰਿਹਾ ਜੀ, ਸ਼ਰਾਬ ਕਿੱਥੋਂ ਆਈ ਆ? ਇਹ ਬਾਬਿਆਂ ਦੇ ਡੇਰਿਓਂ, ਆਖੋ ਸਤਨਾਮ। ਇਹ ਅੱਜ ਕੰਮ ਚੱਲ ਰਿਹਾ, ਦੱਸੋ ਉਹ ਭਲਾ ਕਿੱਥੋਂ ਹੋਏਗਾ? ਸਾਡੇ ਆਗੂ ਉਹ ਕਿਹੜੇ ਪਾਸੇ ਪਏ ਆ? ਤੇ ਉਹ ਓਦਾਂ ਗੱਲਾਂ ਕਰਨੀਆਂ ਵੀ ਨੌਜਵਾਨ ਜਿਹੜੇ ਆ ਪਤਿਤ ਹੋ ਰਹੇ ਆ, ਇਹ ਨੌਜਵਾਨ ਸਿੱਕੇ ਨਸ਼ਿਆਂ ਵਿੱਚ ਪੈ ਗਏ ਆ, ਇਹਨਾਂ ਦਾ ਜੀਵਨ ਬਰਬਾਦ ਹੋ ਰਿਹਾ। ਪਰ ਬਰਬਾਦ ਤੇ ਕਰਨ ਵਾਲੇ ਅਸੀਂ ਆ, ਜਿਹਨਾਂ ਨੂੰ ਅੱਜ ਫਰੀ ਦੀ ਮਿਲਦੀ ਆ ਉਹਨਾਂ ਨੇ ਲਾ ਲੈਣੀ ਆ, ਤੇ ਮੁੜ ਕੇ ਫਿਰ ਇਲਾਜ ਹੋਣਾ ਨਹੀਂ। ਹੁਣ ਫਰੀ ਦੀ ਪੀਂਦੇ ਆ, ਬਾਅਦ ਵਿੱਚ ਇਲੈਕਸ਼ਨ ਲੰਘ ਜਾਣੀ ਹੈ, ਫਿਰ ਕਿੰਨੇ ਪਿਆਉਣੀ ਆ ਬਾਅਦ ਵਿੱਚ? ਫਿਰ ਆਪਣੇ ਘਰ ਬਰਬਾਦ ਕਰਨਗੇ। ਤੇ ਇਹ ਸਾਡੇ ਹੀ ਆਗੂ ਨੇ, ਸਾਡੇ ਹੀ ਸਿੱਖ ਨੇ ਜਿਹੜੇ ਆਪਣੀ ਬੇੜੀ ਵਿੱਚ ਵੱਟਾ ਪਾ ਰਹੇ ਨੇ। ਤੇ ਗੁਰਮੁਖੋ ਕੋਸ਼ਿਸ਼ ਕਰੋ, ਅੱਜ ਧਰਮ ਦਾ ਪ੍ਰਚਾਰ ਸਾਰੇ ਕਰੀਏ ਦੱਬ ਕੇ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਮੈਂ ਵੇਖਦਾ ਵਾਂ ਨਿੱਕੇ ਨਿੱਕੇ ਬੱਚੇ, ਤੁਹਾਨੂੰ ਇੱਥੇ ਸੰਗਤ ਵਿੱਚ ਮੈਂ ਉਹਨਾਂ ਪ੍ਰੇਮੀਆਂ ਨੂੰ ਮਿਲਾ ਸਕਣਾ ਜਿਨ੍ਹਾਂ ਦੀ ਉਮਰ ਬੱਚਿਆਂ ਦੀ 17-17, 18-18 ਸਾਲ ਦੇ ਨੇ। ਮੈਂ ਵੇਖੇ ਨੇ, ਆਮ ਕਰਕੇ ਮਹਾਂਪੁਰਸ਼ ਕਹਿੰਦੇ ਹੁੰਦੇ ਨੇ ਕਿ ਨੌਜਵਾਨ ਨਹੀਂ ਆਉਂਦੇ, ਪਰ ਮੈਂ ਕਈ ਵਾਰੀ ਮਹਾਂਪੁਰਸ਼ਾਂ ਵਿੱਚ ਬੈਠੇ ਹੋਈਏ ਤੇ ਉਹਨਾਂ ਨੂੰ ਬੇਨਤੀ ਕਰੀਦੀ ਆ ਵੀ ਪਤਾ ਨਹੀਂ ਹਾਣੀ ਨੂੰ ਹਾਣ ਪਿਆਰਾ ਆਮ ਸ਼ਬਦ ਵਰਤਦੇ ਆ, ਵੀ ਮੈਂ ਆਪਣੇ ਸਮਾਗਮਾਂ ਵਿੱਚ ਜਿੱਥੇ ਕਿਤੇ ਗੁਰੂ ਸਾਹਿਬ ਸੇਵਾ ਲੈਂਦੇ ਆ, ਹਰ ਇੱਕ ਥਾਂ ਦੇ ਉੱਤੇ ਵੇਖੀ ਦਾ ਬਜ਼ੁਰਗਾਂ ਦੀ ਗਿਣਤੀ ਬੜੀ ਆ, ਭੈਣਾਂ ਸਾਡੀਆਂ ਬੜੀਆਂ ਆਉਂਦੀਆਂ ਨੇ, ਪਰ ਮੈਂ ਵੇਖਿਆ ਬੱਚਿਆਂ ਦੇ ਨਾਲ ਨਾਲ ਨੌਜਵਾਨ ਬਹੁਤ ਹਾਜ਼ਰੀ ਭਰਦੇ ਨੇ। ਜਿਹੜੇ ਕਿ ਨੌਜਵਾਨ ਕਦੇ ਨੀ ਇਸ ਵੇਲੇ ਰਜਾਈ ਚੋਂ ਨਿਕਲਦੇ, ਕਦੇ ਨੀ ਉਹ ਟੀਵੀ ਨੂੰ ਛੱਡ ਸਕਦੇ, ਕਦੇ ਉਹ ਸਿਨੇਮੇ ਹਾਲਾਂ ਨੂੰ ਛੱਡ ਨਹੀਂ ਸਕਦੇ, ਉਹ ਸਾਰਾ ਸਾਰਾ ਦੀਵਾਨ ਦੋ ਦੋ ਤਿੰਨ ਤਿੰਨ ਘੰਟੇ ਬਹਿ ਕੇ ਸੁਣ ਕੇ ਜਾਂਦੇ ਨੇ। ਭਾਵੇਂ ਸਿਰ ਦੇ ਉੱਤੇ ਰੁਮਾਲ ਬੰਨੀ ਹੋਵੇ, ਭਾਵੇਂ ਦਾੜੀ ਕੇਸ ਨਹੀਂ ਰੱਖੇ, ਪਰ ਉਹ ਫਿਰ ਵੀ ਸਾਧ ਸੰਗਤ ਵਿੱਚ ਆਉਂਦੇ ਨੇ। ਉਹਨਾਂ ਨੂੰ ਵੇਖ ਕੇ ਖੁਸ਼ੀ ਹੁੰਦੀ, ਖਾਸ ਕਰਕੇ ਉਹਨਾਂ ਵੱਲ ਜ਼ਿਆਦਾ ਧਿਆਨ ਦੇਈਦਾ। ਇੱਕ ਨੌਜਵਾਨ ਦਾੜੀ ਕੇਸ ਉਹਦੇ ਕੱਟਿਆ, ਮੈਂ ਉਹਦੀ ਬਾਂਹ ਫੜ ਲਈ, ਮੈਂ ਕਿਹਾ ਦਰੱਖ। ਇੱਕ ਅੰਮ੍ਰਿਤਧਾਰੀ ਕੋਲੋਂ ਦੀ ਲੰਘਣ ਲੱਗਾ, ਕਹਿੰਦਾ ਉਹਨੂੰ ਤੇ ਬੜੇ ਪਿਆਰ ਨਾਲ ਬੁਲਾਉਂਦੇ ਹੋ, ਮੈਨੂੰ ਪੁੱਛਿਆ ਹੀ ਨਹੀਂ, ਮੇਰਾ ਗਾਤਰਾ ਵੀ ਵੇਖ ਲਓ। ਮੈਂ ਸ੍ਰੀ ਸਾਹਿਬ ਪਾਈ ਫਿਰ, ਤੇ ਮੈਂ ਇਹਨੂੰ ਅਰਜ਼ ਕੀਤੀ, ਮੈਂ ਕਿਹਾ ਤੂੰ ਤੇ ਪਾਈ ਆ, ਇਹਨੂੰ ਵੀ ਪਵਾਉਣੀ ਆ ਨਾ, ਫਿਰ ਇਹਨੂੰ ਤੇ ਕਹਿਣਾ ਤੂੰ ਤੇ ਤੋਰੀ ਪਿਆ ਚੰਗੇ ਪਾਸੇ, ਇਹਨਾਂ ਨੂੰ ਤੋਰਨ ਦੀ ਲੋੜ ਆ। ਤੇ ਗੁਰਮੁਖੋ ਜਿਹੜੇ ਇੱਥੇ ਆਉਂਦੇ ਹੀ ਨਹੀਂ, ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ। ਪ੍ਰਚਾਰ ਧਰਮ ਦਾ ਤਾਂ ਹੋਏਗਾ ਨਾ, ਤੇ ਇਹ ਆਪਾਂ ਕਹੀਏ ਵੀ ਦੋਸ਼ ਦੇਈ ਜਾਂਦੇ ਹਾਂ ਸ਼੍ਰੋਮਣੀ ਕਮੇਟੀ ਪ੍ਰਚਾਰ ਨਹੀਂ ਕਰਦੀ, ਅੱਜ ਬਾਬੇ ਪ੍ਰਚਾਰ ਨਹੀਂ ਕਰਦੇ, ਅੱਜ ਰਾਗੀ ਪ੍ਰਚਾਰ ਨਹੀਂ ਕਰਦੇ, ਅੱਜ ਕਥਾਵਾਚਕ ਪ੍ਰਚਾਰ ਨਹੀਂ ਕਰਦੇ, ਪਰ ਗੁਰਮੁਖੋ ਅਸਲ ਵਿੱਚ ਪ੍ਰਚਾਰ ਉਦੋਂ ਹੋਏਗਾ ਜਦੋਂ ਅਸੀਂ ਸਾਰੇ ਕਮਰ ਕੱਸੇ ਕਰਾਂਗੇ, ਸਾਰੇ ਤੁਰਾਂਗੇ। ਹਰ ਕੋਈ ਬੰਦਾ ਇਹ ਡਿਊਟੀ ਸਮਝੇ ਅੰਮ੍ਰਿਤਧਾਰੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ 5 ਨੂੰ ਅੰਮ੍ਰਿਤ ਛਕਾਉਣਾ। ਇੱਥੇ ਸੰਗਤ ਵਿੱਚ ਮੈਂ ਕਹਿੰਦਾ ਘੱਟ ਤੋਂ ਘੱਟ ਵੀ 40-50 ਹਜ਼ਾਰ ਅੰਮ੍ਰਿਤਧਾਰੀ ਬੈਠਾ ਹੋਏ, ਤੇ ਜੇ ਅੱਜ 40-50 ਹਜ਼ਾਰ ਅੰਮ੍ਰਿਤਧਾਰੀ ਇਹ ਕਹਿ ਕੇ ਜਾਏ ਕਿ ਮੈਂ ਆਪਣੀ ਜ਼ਿੰਦਗੀ ਵਿੱਚ 5-5 ਨੂੰ ਅੰਮ੍ਰਿਤ ਛਕਾਵਾਂਗਾ ਤੇ 2.5 ਲੱਖ ਬਣ ਜਾਏਗਾ। ਆਖੋ ਸਤਨਾਮ। ਗੁਰਮੁਖੋ 17-17 ਸਾਲ ਦੇ ਬੱਚੇ, ਉਹ 100-100 ਪ੍ਰਾਣੀ ਨੂੰ ਆ ਪਰਸੋਂ ਚੌਥੇ ਦੀਵਾਨ ਸਮਾਪਤ ਹੋਏ ਆ, ਪਰਸੋਂ ਸਤਸੰਗਤ ਜੀ ਪਿੰਡ ਹਰੀਗੜ੍ਹ ਚੌਥੇ ਸਮਾਪਤੀ ਹੋਈ ਆ 30 ਤਾਰੀਖ ਨੂੰ। ਤੇ ਤੁਹਾਡੇ ਇੱਥੋਂ ਜਲੰਧਰ ਦਾ ਇੱਕ ਨੌਜਵਾਨ ਸੀ, ਇੱਥੋਂ ਸਤਸੰਗਤ ਜੀ ਉਹ 30 ਪ੍ਰਾਣੀਆਂ ਨੂੰ ਪ੍ਰੇਰਣਾ ਦੇ ਕੇ ਉੱਥੇ ਅੰਮ੍ਰਿਤ ਛਕਾ ਕੇ ਲੈ ਕੇ ਆਇਆ 30 ਨੂੰ। ਤੇ ਆਹ ਜਿਹੜਾ ਸਮਾਗਮ ਹੋ ਰਿਹਾ ਇਹਦੇ ਵਿੱਚ ਵੀ ਉਹਨੇ ਸੰਗਤ ਨੂੰ ਪ੍ਰੇਰਣਾ ਦੇ ਕੇ ਇੱਥੇ ਲੈ ਕੇ ਆਇਆ। ਇਦਾਂ ਦੇ ਬੱਚੇ ਸਾਡੇ ਉਪਰਾਲਾ ਕਰ ਰਹੇ ਆ, ਤੇ ਕਿਸੇ ਤੇ ਦੋਸ਼ ਨਾ ਦਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਕਿ ਪਿਆਰਿਓ ਆਪਣੀ ਜ਼ਿੰਦਗੀ ਵਿੱਚ 5 ਦਾ ਜੀਵਨ ਬਣਾ ਦਿਓ, 5 ਨੂੰ ਅੰਮ੍ਰਿਤ ਛਕਾ ਦਿਓ, ਗੁਰੂ ਗੋਬਿੰਦ ਸਿੰਘ ਆਪ ਲੈਣ ਆਉਣਗੇ, ਆ ਜਾ ਸਿੱਖਾ ਸੱਚਖੰਡ ਚਲੀ ਗਏ। ਆਖੋ ਸਤਨਾਮ। ਕਹਿੰਦੇ ਅੰਤ ਵੇਲੇ ਦੇਵਤੇ ਨਹੀਂ ਆਉਣਗੇ, ਅੰਤ ਵੇਲੇ ਮਹਾਰਾਜ ਆਪ ਖਲੋਤੇ ਹੋਣਗੇ, ਆ ਜਾ ਚਲੀਏ ਪੁੱਤਰਾ, ਆ ਚਲੀਏ। 5 ਦਾ ਵੀ ਜੇ ਜੀਵਨ ਬਣਾਇਆ ਹੋਏਗਾ, ਤੇ ਆਪਾਂ ਇਹ ਬਚਨ ਭਾਈ ਗੁਰਦਾਸ ਜੀ ਦੇ ਪੜ੍ਹਨੇ ਆ ਕਿ 5 ਬਾਰ ਗੰਗ ਜਾਏ, 12 ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏ, ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰ ਖੇਤ, ਅਸਵ ਮੇਦ ਜਗ ਫਲ ਸਿੱਖ ਕੋ ਜਵਾਏ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ, ਜੈਸੇ 20 ਬਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸੁਆਏ। ਤੇ ਭਾਈ ਗੁਰਦਾਸ ਜੀ ਨੇ ਜਿਹੜਾ ਵਿੱਚ ਬਚਨ ਕੀਤਾ ਨਾ ਇੱਕ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ। ਤੁਹਾਡੇ ਵਿੱਚ ਵਿਦਵਾਨ ਸੱਜਣ ਬੈਠੇ ਨੇ, ਸਾਤ ਦਾ ਅਰਥ ਕਈਆਂ ਨੇ ਤੇ ਕੀਤਾ ਸੱਤ, ਤੇ ਕਈ ਵਿਦਵਾਨ ਇਹਦਾ ਅਰਥ ਕਰਦੇ ਨੇ ਸਾਤ ਦਾ ਸੌ, ਸਾਤ ਦਾ ਅਰਥ ਕਰਦੇ ਨੇ ਸੌ। ਸੌ ਮੰਦਰ ਸੋਨੇ ਦਾ ਬਣਾ ਕੇ ਦਾਨ ਕਰ ਦੇਣ ਜਿੰਨਾ ਫਲ ਹੈ, ਕਿਸੇ ਨੂੰ ਸ਼ਬਦ ਸਿਖਾ ਦੇਣਾ ਤੇ ਸਿੱਖੇਗਾ ਹੀ ਉਹ ਜਿਹੜਾ ਸ਼ਬਦ ਨਾਲ ਜੁੜੇਗਾ। ਇਹਦਾ ਅਸਲੀ ਭਾਵ ਅਰਥ ਇਹ ਆ ਕਿ ਜਿਹੜਾ ਸ਼ਬਦ ਨਾਲ ਕਿਸੇ ਨੂੰ ਜੋੜੇਗਾ, ਭਾਵ ਕੇ ਸ਼ਬਦ ਸਿਖਾਏਗਾ, ਉਹ ਸੌ ਮੰਦਰ ਸੋਨੇ ਦਾ ਬਣਾ ਕੇ ਜਿਹੋ ਜਿਹਾ ਦਾਨ ਕਰ ਦਿੱਤਾ, ਜਿਹੋ ਜਿਹਾ ਕਿਸੇ ਇੱਕ ਟੁੱਟੇ ਨੂੰ ਸ਼ਬਦ ਨਾਲ ਜੋੜ ਦਿੱਤਾ, ਏਡਾ ਵੱਡਾ ਫਲ ਹੈ। ਤੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਇਹ ਆਮ ਬਚਨ ਉਹਨਾਂ ਦੇ ਜੀਵਨ 'ਚ ਵੀ ਲਿਖਿਆ ਕਿ ਸਭ ਤੋਂ ਵੱਡੀ ਸੇਵਾ ਸਿੱਖ ਪੰਥ ਵਿੱਚ, ਸਿੱਖ ਧਰਮ ਵਿੱਚ ਸਭ ਤੋਂ ਵੱਡੀ ਸੇਵਾ ਹੈ ਪੰਜਾਂ ਪਿਆਰਿਆਂ 'ਚ ਲੱਗਣ ਦੀ, ਅੰਮ੍ਰਿਤ ਛਕਾਉਣ ਦੀ। ਪੰਜਾਂ ਵਿੱਚ ਜਿਹੜੇ ਬੰਦੇ ਨੇ ਲੱਗ ਕੇ ਅੰਮ੍ਰਿਤ ਛਕਾਇਆ ਹੈ, ਇਹ ਬਹੁਤ ਵੱਡੀ ਸੇਵਾ ਹੈ, ਕਿਉਂਕਿ ਅੰਮ੍ਰਿਤ ਛਕਾਉਣ ਵਾਸਤੇ ਪੰਜਾਂ ਪਿਆਰਿਆਂ 'ਚ ਲੱਗਣ ਵਾਸਤੇ ਉੱਚੇ ਸੁੱਚੇ ਜੀਵਨ ਦੀ ਲੋੜ ਹੈ। ਜੀਵਨ ਬੇਦਾਗ ਹੋਣਾ ਚਾਹੀਦਾ, ਨਿਤਨੇਮੀ ਪੱਕਾ ਹੋਣਾ ਚਾਹੀਦਾ, ਉਹ ਸਿਮਰਨ ਵਾਲੀ ਰੂਹ ਹੋਣੀ ਚਾਹੀਦੀ ਆ। ਸਭ ਤੋਂ ਵੱਡੀ ਸੇਵਾ ਪੰਜਾਂ ਪਿਆਰਿਆਂ ਵਿੱਚ ਲੱਗਣ ਦੀ, ਤੇ ਦੂਜੇ ਨੰਬਰ ਤੇ ਸੇਵਾ ਹੈ ਕਿਸੇ ਨੂੰ ਪ੍ਰੇਰਣਾ ਦੇ ਕੇ ਪੰਜਾਂ ਪਿਆਰਿਆਂ ਦੇ ਸਾਹਮਣੇ ਲੈ ਕੇ ਆਉਣ ਦੀ, ਵੀ ਆ ਜਾ ਤੈਨੂੰ ਅੰਮ੍ਰਿਤ ਛਕਾਈਏ, ਇਹ ਦੂਜੇ ਨੰਬਰ ਤੇ ਸੇਵਾ ਹੈ। ਬਾਕੀ ਸਭ ਥੱਲੇ, ਸਭ ਥੱਲੇ। ਤੇ ਜਿਹੜੇ ਗੁਰਮੁਖ ਪਿਆਰੇ ਪ੍ਰਚਾਰ ਕਰ ਰਹੇ ਆ, ਜੇ ਸਾਰੇ ਯਤਨ ਕਰਨਗੇ, ਸਾਰੇ ਕੋਸ਼ਿਸ਼ ਕਰਨਗੇ, ਫਿਰ ਸਾਡੇ ਧਰਮ ਦਾ ਪ੍ਰਚਾਰ ਹੋਣਾ ਹੈ। ਅਸੀਂ ਦੂਜਿਆਂ ਨੂੰ ਦੋਸ਼ ਨਾ ਦਈਏ, ਅਸੀਂ ਇਹ ਸੋਚੀਏ ਕਿ ਸਾਨੂੰ ਖੁਦ ਨੂੰ ਚਾਹੀਦਾ ਕਿ ਅਸੀਂ ਧਰਮ ਵਾਸਤੇ ਕੁਛ ਕਰੀਏ। ਅਸੀਂ ਬੱਚਿਆਂ ਵਾਸਤੇ ਜਿਉਂਦੇ ਹਾਂ, ਅਸੀਂ ਪਰਿਵਾਰ ਵਾਸਤੇ, ਰਿਸ਼ਤੇਦਾਰਾਂ ਵਾਸਤੇ ਬੜਾ ਕੁਝ ਕਰਨੇ ਆ, ਤੇ ਜਦੋਂ ਧਰਮ ਦੇ ਪ੍ਰਚਾਰ ਕਰਨ ਦੀ ਲੋੜ ਆਉਂਦੀ ਆ, ਤੇ ਅਸੀਂ ਕਹਿੰਦੇ ਹਾਂ ਮਹਾਂਪੁਰਸ਼ ਕਰਨਗੇ, ਸ਼੍ਰੋਮਣੀ ਕਮੇਟੀ ਕਰੇਗੀ, ਫਲਾਣਾ ਕਰੇਗਾ। ਇਹ ਵੀ ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਵੀ ਆਪਣੀ ਜ਼ਿੰਦਗੀ 'ਚ ਕੋਈ ਪ੍ਰਚਾਰ ਏਦਾਂ ਦਾ ਕਰੀਏ। ਜੇ ਨਹੀਂ ਆਪ ਤੁਰ ਸਕਦੇ, ਉਹ ਕਿਸੇ ਪ੍ਰੇਮੀ ਨੂੰ ਪ੍ਰੇਰਣਾ ਦੇ ਕੇ ਸਾਧ ਸੰਗਤ ਵਿੱਚ ਲੈ ਆਓ, ਇੱਥੇ ਲਿਆ ਕੇ ਬਿਠਾਓ, ਉਹਦਾ ਆਪੇ ਹੀ ਮਨ ਮੰਨ ਜਾਣ, ਨਾਲ ਲੈ ਆਓ। ਜੇ ਨਹੀਂ ਆਪ ਪ੍ਰਚਾਰ ਕਰ ਸਕਦੇ ਤੇ ਕੋਸ਼ਿਸ਼ ਕਰੋ ਗੁਰਮੁਖੋ, ਗੁਰਮੁਖਾਂ ਦਾ ਤੇ ਤੁਰ ਚੱਲਦਾ ਫਿਰਦਾ ਜੀਵਨ ਹੀ ਪ੍ਰਚਾਰ ਹੁੰਦਾ। ਜਿੱਥੇ ਰਾਤ ਕੱਟਣਗੇ ਉੱਥੇ ਵੀ ਕੋਈ ਨਾ ਕੋਈ ਤਿਆਰ ਹੋ ਜਾਂਦਾ, ਭਾਈਆ ਤੂੰ ਤੇ ਸਵੇਰੇ 4 ਵਜੇ ਹੀ ਉੱਠ ਖਲੋਤਾ ਸੀ, ਤੂੰ ਤੇ 3 ਵਜੇ ਇਸ਼ਨਾਨ ਕਰ ਲਿਆ ਸੀ, ਤੂੰ ਤੇ 2 ਘੰਟੇ ਨਿਤਨੇਮ ਕੀਤਾ, 3 ਘੰਟੇ ਤੇਰੀ ਸਮਾਧੀ ਨਹੀਂ ਖੁੱਲੀ, ਫਿਰ ਤੂੰ ਗੁਰਦੁਆਰੇ ਗਿਆ, ਫਿਰ ਆ ਕੇ ਕਹਿੰਦਾ ਵੀ ਹੁਣ ਚਾਹ ਜਲ ਪਾਣੀ ਛਕਣਾ ਹੈ, ਧੰਨ ਤੂੰ ਕਿਹੜੇ ਗੁਰੂ ਦਾ ਚੇਲਾ, ਮੈਨੂੰ ਵੀ ਉਹਦੇ ਨਾਲ ਜੋੜ। ਗੁਰਸਿੱਖਾਂ ਦਾ ਤੇ ਜੀਵਨ ਹੀ ਪ੍ਰਚਾਰ ਹੁੰਦਾ, ਪ੍ਰੈਕਟੀਕਲੀ ਉਹ ਜੀਵਨ ਦਾ ਪ੍ਰਭਾਵ ਪੈਂਦਾ, ਜਦੋਂ ਜਿਹੜਾ ਵੇਖਦਾ ਉਹ ਹੈਰਾਨ ਹੋ ਜਾਂਦਾ ਵੀ ਇਹਨੂੰ ਕਹਿੰਦੇ ਨੇ ਗੁਰਸਿੱਖ, ਇਹ ਆ ਖਾਲਸਾ। ਤੇ ਜਿਹੜਾ ਖਾਲਸਾ ਸਵੇਰੇ ਰਜਾਈ ਵਿੱਚ ਹੀ ਕਹਿੰਦਾ ਵੀ ਚਾਹ ਚਾਹੀਦੀ ਆ, ਕੱਲ ਵੀ ਅਰਜ਼ ਕੀਤੀ ਸੀ ਨਾ ਵੀ ਸੂਰਜਮੁਖੀ ਸਿੱਖ ਬਹੁਤੇ ਆ, ਅੱਜ ਮਾਵਾਂ ਕਹਿੰਦੀਆਂ ਨੇ ਪੁੱਤਰਾ ਚਾਹ ਪੀ ਲੈ, ਮੂੰਹ ਤੇ ਧੋ ਲੈ, ਰਜਾਈ ਦੇ ਵਿੱਚ ਪਿਆ ਹੋਇਆ ਹੀ ਕਹਿੰਦਾ ਵੀ ਇੱਥੇ ਹੀ ਗਲਾਸ ਹੋਣਾ ਚਾਹੀਦਾ। ਤੇ ਜੇ ਉਹ ਬੀਬੀ ਸਾਡੀ ਕਹਿ ਦਵੇ ਵੀ ਮੁੰਡਿਆ ਉਹ ਨਲਕੇ ਤੇ ਜਾ, ਮੂੰਹ ਤੇ ਧੋਇਆ, ਕੁਰਲੀ ਤੇ ਕਰ ਲੈ, ਆਂਦਾ ਲੱਗੇ ਤੇ ਸ਼ੇਰਾਂ ਨੇ ਵੀ ਮੂੰਹ ਧੋਤੇ। ਤੇ ਮੈਂ ਬੜੀ ਵਾਰੀ ਇਹ ਬੇਨਤੀ ਕੀਤੀ ਹੈ ਵੀ ਅੱਗੇ ਸ਼ੇਰ ਜੰਗਲਾਂ 'ਚ ਲੱਭਦੇ ਸੀ, ਅੱਜ ਕੱਲ੍ਹ ਰਜਾਈਆਂ 'ਚ ਲੱਭਦੇ। ਸਾਡਾ ਜੀਵਨ ਵੇਖੋ ਕਿੱਦਾਂ ਦਾ ਹੋ ਗਿਆ, ਸਾਡਾ ਆਪਣਾ ਜੀਵਨ ਅਸੀਂ ਆਨੇ ਆ, ਪ੍ਰਚਾਰ ਨਹੀਂ ਹੁੰਦਾ, ਬੱਚੇ ਸਾਡੇ ਮੰਨਦੇ ਨਹੀਂ। ਬਜ਼ੁਰਗ ਕਹਿੰਦੇ ਨੇ ਬੱਚੇ ਉਹ ਅੰਮ੍ਰਿਤ ਛਕੋ, ਉਹ ਆਂਦੇ ਨੇ ਬੁੜਿਆ ਬੈਠਾ ਰਹੋ, ਤੇਰਾ ਅੰਮ੍ਰਿਤ ਮੈਂ ਵੇਖਿਆ, ਮੇਰਾ ਨਿੱਕਾ ਜਿਹਾ ਮੁੰਡਾ 5 ਸਾਲਾਂ ਦਾ ਇਸ਼ਨਾਨ ਕੀਤੇ ਬਿਨਾਂ ਸਕੂਲ ਨਹੀਂ ਜਾਂਦਾ, ਤੂੰ ਬਿਨਾਂ ਨਹਾਤੇ ਹੀ ਬਿਨਾਂ ਮੂੰਹ ਧੋਤੇ ਚਾਹ ਪੀ ਲੈਂਦਾ, ਸ੍ਰੀ ਸਾਹਿਬ ਤੂੰ ਪਾਈ ਫਿਰ ਤੇਰਾ ਅੰਮ੍ਰਿਤ ਵੇਖਿਆ ਮੈਂ ਕਿਹੋ ਜਿਹਾ। ਸਾਡੇ ਮੁੰਡੇ ਸਾਨੂੰ ਇਹ ਜਵਾਬ ਦਿੰਦੇ ਨੇ, ਸਾਡੀਆਂ ਭੈਣਾਂ ਕਹਿੰਦੀਆਂ ਨੇ ਮੁੰਡੇ ਉਹ ਅੰਮ੍ਰਿਤ ਛਕੋ, ਰਹਿਣ ਦੇ ਬੀਬੀ ਮੈਨੂੰ ਪਤਾ ਹੈ, ਤੂੰ ਜਦੋਂ ਦੀਵਾਨ ਤੇ ਜਾਨੀ ਹੈ ਨਾ ਸਾਰੇ ਰਾਤ ਤੂੰ ਚੁਗਲੀਆਂ ਕਰਦੀ ਜਾਨੀ ਬੀਬੀਆਂ ਨਾਲ ਬੈਠੀ, ਮੈਨੂੰ ਪਤਾ ਹੈ। ਤੇ ਸਾਡੀਆਂ ਸਾਡਾ ਆਪਣਾ ਜੀਵਨ ਜਿਹੜਾ ਹੈ ਉਹ ਗਿਰਾਵਟ ਵੱਲ ਆ ਗਿਆ, ਤੇ ਅਸੀਂ ਆਨੇ ਆ ਕਿ ਅੱਜ ਧਰਮ ਦਾ ਪ੍ਰਚਾਰ ਨਹੀਂ ਹੋ ਰਿਹਾ। ਅਸਲ ਵਿੱਚ ਅਸੀਂ ਆਪਣਾ ਜੀਵਨ ਬਣਾਈਏ, ਘੱਟ ਤੋਂ ਘੱਟ ਬਾਹਰਲੇ ਲੋਕ ਨਹੀਂ ਤੇ ਸਾਡੇ ਬੱਚੇ ਤੇ ਇਹ ਕਹਿਣ ਉਹ ਮੇਰਾ ਬਾਪੂ ਇਕੱਲਾ ਬਾਪੂ ਨਹੀਂ ਜੇ, ਮੇਰਾ ਬਾਪੂ ਸਾਧੂ ਵੀ ਹੈ, ਮੇਰਾ ਬਾਪੂ ਸੰਤ ਵੀ ਆ, ਮੇਰਾ ਬਾਪੂ ਤੇ ਰੱਬ ਦਾ ਹੀ ਰੂਪ ਹੈ। ਆਖੋ ਸਤਨਾਮ, ਸਾਡਾ ਪਰਿਵਾਰ ਤੇ ਕਵੇ ਘੱਟ ਤੋਂ ਘੱਟ ਰਹਿੰਦੇ ਅਸੀਂ ਆਪਣੇ ਘਰਾਂ ਚ ਬੱਚਿਆਂ ਨੇ ਰੋਜ਼ ਤੁਹਾਡੇ ਵੱਲ ਵੇਖਣਾ ਬੱਚਿਆਂ ਨੇ ਬਾਪੂ ਵੱਲ ਵੇਖਣਾ ਵੀ ਬਾਪੂ ਦੀ ਮਾਲਾ ਕਿੰਨੀ ਕੁ ਚੱਲਦੀ ਹੈ ਸਾਡਾ ਬਾਪੂ ਕਿੰਨੇ ਵਜੇ ਉੱਠਦਾ ਤੇ ਜੇ ਬਾਪੂ 70 ਸਾਲਾਂ ਦਾ ਹੋ ਕੇ ਤੇ ਆਪਣੇ 7-8 ਸਾਲ ਦੇ ਪੋਤਰੇ ਨੂੰ ਆਖੇ ਵੀ ਆਹ ਲੈ 30 ਰੁਪਈਏ ਤੇ ਅਧੀਆ ਲੈ ਆ ਠੇਕੇ ਤੋਂ ਉਹ ਬੱਚੇ ਨੂੰ ਬੱਚਾ ਸਿੱਖਿਆ ਕੀ ਲਏਗਾ ਉਸ ਬਾਪੂ ਉਹ ਬਜ਼ੁਰਗ ਤੋਂ ਸਿੱਖਿਆ ਕੀ ਲਏਗਾ ਗੁਰਮੁਖੋ ਲਾਨਤਾਂ ਪੈਂਦੀਆਂ ਨੇ ਉਹਨਾਂ ਬਜ਼ੁਰਗਾਂ ਨੂੰ ਜਾਣ ਤੋਂ ਬਾਅਦ ਜਿਉਂਦਿਆਂ ਵੀ ਕਦਰ ਨਹੀਂ ਮਰਨ ਤੋਂ ਬਾਅਦ ਵੀ ਕੋਈ ਨਹੀਂ ਪੁੱਛ ਉਹ ਆਖਣਗੇ ਉੱਥੋਂ ਤੱਕ ਸਾਡੀ ਜ਼ਮੀਨ ਹੁੰਦੀ ਸੀ ਸਾਡੇ ਬੁੜੇ ਦਾ ਭੱਠਾ ਬਹਿ ਗਿਆ ਕਹਿਣਗੇ ਉਹ ਰੋੜ ਗਿਆ ਸ਼ਰਾਬ ਦੀ ਪਿਆਲੀ ਚ ਪੀ ਗਿਆ ਸਾਰੀ ਇਹ ਕਹਿਣਗੇ ਲਾਨਤਾਂ ਪੈਂਦੀਆਂ ਨੇ ਉਹਨਾਂ ਬਜ਼ੁਰਗਾਂ ਨੂੰ ਪਰ ਜਿਨ੍ਹਾਂ ਦੀ ਪੀੜ੍ਹੀ ਵਿੱਚ ਜਿਨ੍ਹਾਂ ਦੀ ਕੁੱਲ ਵਿੱਚ ਜਿਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਕੋਈ ਗੁਰਮੁਖ ਰੂਹ ਹੋਈ ਹੋਵੇ ਉਹ ਫਿਰ ਚਾਹ ਨਾਲ ਦੱਸਦੇ ਨੇ ਕਿ ਸਾਡਾ ਦਾਦਾ ਸੀ ਜੀ ਉਹਨੇ ਬੜੇ ਮੋਰਚੇ ਲਾਏ ਸਾਡਾ ਪੜਦਾਦਾ ਸੀ ਉਹ ਜੇਲ੍ਹਾਂ ਚ ਰਿਹਾ ਬੜੀ ਉਹਨੇ ਕਮਾਈ ਕੀਤੀ ਸਾਡਾ ਰਿਸ਼ਤੇਦਾਰ ਆ ਫਲਾਣਾ ਸਾਡਾ ਮਾਮਾ ਹੈ ਸਾਡਾ ਮਾਸੜ ਹੈ ਉਹ ਤੇ ਰੱਬ ਦਾ ਹੀ ਰੂਪ ਹੈ ਉਹ ਤੇ ਕਿੰਨਾ ਕਿੰਨਾ ਚਿਰ ਸਮਾਧੀ ਨਹੀਂ ਖੋਲਦਾ ਉਹ ਫਲਾਣੇ ਮਹਾਂਪੁਰਸ਼ਾਂ ਨਾਲ ਸੇਵਾ ਕਰਦਾ ਹੈ ਉਹ ਫਲਾਣੇ ਥਾਂ ਤੇ ਬੋਰੀਆਂ ਵੰਡਦਾ ਹੈ ਉਹ ਫਲਾਣੇ ਥਾਂ ਤੇ ਘਾਲਣਾ ਘਾਲਦਾ ਹੈ ਲੋਕ ਉਹਦਾ ਜਸ ਗਾਉਂਦੇ ਨੇ ਰਿਸ਼ਤੇਦਾਰ ਵੀ ਉਹਦੀ ਸੋਭਾ ਕਰਦੇ ਨੇ ਸੋ ਮੇਰੀ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਆ ਕਿ ਆਪਾਂ ਸਾਰੇ ਆਪਣਾ ਜੀਵਨ ਏਦਾਂ ਦਾ ਬਣਾਈਏ ਵੀ ਘੱਟ ਤੋਂ ਘੱਟ ਪਰਿਵਾਰ ਵਿੱਚ ਤੇ ਇਹ ਕਹਿਣ ਵੀ ਹਾਂ ਇਹ ਸਾਧੂ ਆ ਇਹ ਅੰਮ੍ਰਿਤਧਾਰੀ ਆ ਇਹ ਖਾਲਸਾ ਹੈ ਮਰਜ ਕਹਿੰਦੇ ਨੇ ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ ਤੇ ਨਿਆਰਾਪਨ ਕੀ ਆ ਨਿਆਰਾਪਨ ਇਹ ਆ ਵੀ ਸਾਰੇ ਲੋਕ ਸੁੱਤੇ ਪਏ ਆ ਗੁਰੂ ਦਾ ਸਿੱਖ ਸਵੇਰੇ ਉੱਠ ਕੇ ਨਾਮ ਜਪੇ ਨਿਆਰਾਪਨ ਇਹ ਆ ਵੀ ਪੈਲਸਾਂ ਦੇ ਵਿੱਚ ਗਾਉਣ ਵਾਲੀਆਂ ਲੱਗੀਆਂ ਹੋਈਆਂ ਨੇ ਨਾਚ ਹੋ ਰਹੇ ਨੇ ਪਰ ਗੁਰੂ ਦਾ ਪਿਆਰਾ ਖਾਲਸਾ ਜਿਹੜਾ ਹੈ ਜਿਹਨੇ ਸ੍ਰੀ ਸਾਹਿਬ ਪਾਈ ਆ ਉਹ ਦਾੜੀ ਪ੍ਰਕਾਸ਼ ਕਰਕੇ ਸਭ ਤੋਂ ਅਗਲੀ ਕਤਾਰ 'ਚ ਨਾ ਬੈਠਾ ਹੋਵੇ ਉਹਨਾਂ ਨੂੰ ਵੇਖਣ ਅੱਖਾਂ ਟੱਡ ਟੱਡ ਕੇ ਉਹ ਵੇਖਦਾ ਹੋਵੇ ਉਧਰ ਉਹ ਨਾ ਹੋਵੇ ਅੰਮ੍ਰਿਤਧਾਰੀ ਖਾਲਸਾ ਉਹ ਆ ਨਿਆਰਾਪਨ ਇਹ ਆ ਕਿ ਉਧਰ ਗਾਉਣ ਵਾਲੀ ਚੱਲ ਰਹੀ ਆ ਤੇ ਗੁਰੂ ਦਾ ਸਿੱਖ ਇੱਕ ਪਾਸੇ ਹੋ ਕੇ ਬਾਹਰਲੇ ਪਾਸੇ ਜਾ ਕੇ ਰਹਿਰਾਸ ਸਾਹਿਬ ਪੜ ਰਿਹਾ ਹੋ ਉਹ ਜਾਵੇ ਜ਼ਰੂਰ ਜਾਣਾ ਤੇ ਪੈਂਦਾ ਹੈ ਵੇਖੋ ਪਿਆਰਿਓ ਸੱਚੇ ਪਾਤਸ਼ਾਹ ਨੇ ਆਖਿਆ ਹੈ ਕਿ ਪਰਿਵਾਰਕ ਜ਼ਿੰਮੇਵਾਰੀਆਂ ਬਾਖੂਬੀ ਨਿਭਾਓ ਛੱਡੋ ਨਾ ਨਿਭਾਉਣੀਆਂ ਚਾਹੀਦੀਆਂ ਨੇ ਜਾਣਾ ਪੈਂਦਾ ਰਿਸ਼ਤੇਦਾਰੀ ਚ ਕੋਈ ਵਿਆਹ ਹੈ ਉਹ ਸਾਨੂੰ ਬੁਲਾਉਂਦਾ ਤੇ ਜਾਣਾ ਪੈਂਦਾ ਭਾਵੇਂ ਹੈ ਦਿਖਾਵਾ ਹੀ ਆ ਬਹੁਤਾ ਵੇਖੋ ਜੇ ਕੋਈ ਧਿਆਨ ਦੇਣਾ ਜੇ ਕੋਈ ਕਿਸੇ ਦੇ ਘਰ ਜਾਏ ਤੇ ਉਹ ਤੁਹਾਡੇ ਘਰ ਵਿੱਚ ਨਿਉਂਦਰਾ ਪਾ ਕੇ ਗਏ ਹੁਣ 500 ਤੇ ਤੁਸੀਂ ਜਦੋਂ ਜਾਣਾ ਉਹਨਾਂ ਦੇ ਘਰ ਨਿਉਂਦਾ ਨਿਉਂਦਰਾ ਪਾਉਣ ਵਾਸਤੇ ਜਾਓ ਤੇ ਤੁਸੀਂ 500 ਦੀ ਥਾਂ ਤੇ 200 ਪਾਓ ਉਹੀ ਰਿਸ਼ਤੇਦਾਰ ਨੇ ਕਾਰਡਾਂ ਤੇ ਲਿਖਦੇ ਨਹੀਂ ਕਾਰਡ ਤੇ ਲਿਖਿਆ ਹੁੰਦਾ ਅਸੀਂ ਤੁਹਾਨੂੰ ਡੀਕਾਂਗੇ ਹੱਥਾਂ ਦੀਆਂ ਤਲੀਆਂ ਤੇ ਦੀਵੇ ਜਗਾਂਗੇ ਕਿੱਡਾ ਵੱਡਾ ਪਖੰਡ ਬਣਾਇਆ ਲੋਕਾਂ ਨੇ ਵੀ ਹੱਥਾਂ ਦੀਆਂ ਤਲੀਆਂ ਤੇ ਦੀਵੇ ਜਗਾ ਕੇ ਡੀਕਾਂਗੇ ਤੇ ਤੁਸੀਂ ਹੈਰਾਨ ਹੋਵੋਗੇ ਵੀ ਲਿਖਿਆ ਤੇ ਆ ਤੁਹਾਨੂੰ ਉਡੀਕਾਂਗੇ ਤੁਹਾਡੇ ਆਉਣ ਨਾਲ ਸਾਡੇ ਘਰ 'ਚ ਰੌਣਕਾਂ ਲੱਗਣਗੀਆਂ ਪਰ ਗੁਰਮੁਖੋ ਨਿਉਂਦਰਾ 500 ਤੁਹਾਡੇ ਘਰ ਉਹ ਪਾ ਕੇ ਗਏ ਸੀ ਤੁਸੀਂ 300 ਘੱਟ ਪਾਓ ਉਹੀ ਪਰਿਵਾਰ ਆ ਕਹਿਣਗੇ ਤੇਰੇ ਵਰਗੇ ਇੱਥੇ ਬਥੇਰੇ ਤੁਰੇ ਫਿਰਦੇ ਆ ਆਖੋ ਸਤਨਾਮ ਮਾਇਆ ਦੇ ਸੰਬੰਧ ਨੇ ਸਾਰੇ ਇਸੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ਇੱਥੇ ਸਭ ਰਿਸ਼ਤੇ ਨੇ ਜਿਹੜੇ ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਯਾਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਇੱਥੇ ਸੁਖਮੈ ਆਨ ਬਹੁਤ ਮਿਲ ਬੈਠ ਰਹਿਤ ਚਹੁ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਾ ਆਵਤ ਨੇਰੇ ਮਾਇਆ ਦੇ ਸੰਬੰਧ ਬਹੁਤੇ ਆ ਭਾਈ ਮਾਇਆ ਕਰਕੇ ਪ੍ਰੇਮ ਬਹੁਤਾ ਹੈ ਮਾਇਆ ਚਲੀ ਗਈ ਸਭ ਰਿਸ਼ਤੇ ਟੁੱਟ ਜਾਂਦੇ ਆ ਸਮਾਂ ਏਦਾਂ ਦਾ ਇਸੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆ ਪਿਆਰਿਓ ਨਾਨਕ ਕੱਚੜਿਆਂ ਸਿਉ ਤੋੜ ਕੱਚੇ ਨੇ ਰਿਸ਼ਤੇ ਢੂੰਡ ਸੱਜਣ ਸੰਤ ਪੱਕਿਆਂ ਓਏ ਜੇ ਬੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਸੋ ਆਓ ਇਹਨਾਂ ਵਿੱਚ ਇੰਨਾ ਨਾ ਖੁੱਭੀਏ ਗੁਲਤਾਨ ਨਾ ਹੋਈਏ ਕਿ ਸਾਨੂੰ ਸਾਡਾ ਮਾਲਕ ਭੁੱਲ ਜਾਏ ਜਿਹਨੇ ਸਭ ਕੁਝ ਦਿੱਤਾ ਉਹ ਦਾਤਾ ਹੀ ਭੁੱਲ ਜਾਏ। ਖਾਤ ਪੀਤ ਖਿਲਤ ਹਸਤ ਭਰਮੇ ਜਨਮ ਅਨੇਕ, ਬੜਾ ਸਮਾਂ ਲੰਘ ਗਿਆ ਭਟਕਦਿਆਂ ਤੋਂ, ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ ਕਰੀਏ, ਸੱਚੇ ਪਾਤਸ਼ਾਹ ਭਵਜਲ ਤੇ ਕੱਢ ਪ੍ਰਭੂ ਨਾਨਕ ਤੇਰੀ ਟੇਕ, ਤੇਰਾ ਆਸਰਾ ਕਿਰਪਾ ਕਰੋ, ਬਖਸ਼ਿਸ਼ ਕਰੋ, ਰਹਿਮਤ ਕਰੋ, ਇਹਨਾਂ ਬੰਧਨਾਂ ਤੋਂ ਸਾਨੂੰ ਮੁਕਤ ਕਰੋ। ਫਿਰ ਗੱਲ ਬਣੇ ਜਿਵੇਂ ਭਗਤ ਰਵਿਦਾਸ ਜੀ ਦਾ ਬਚਨ ਹੈ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਭਗਤ ਜੀ ਕਹਿੰਦੇ ਨੇ ਮੈਨੂੰ ਦਿਨ ਰਾਤ ਸੋਚ ਲੱਗੀ ਰਹਿੰਦੀ ਹੈ। ਅੱਜ ਭਗਤ ਰਵਿਦਾਸ ਜੀ ਦਾ ਜਨਮ ਦਿਨ, ਜਨਮ ਦਿਹਾੜਾ ਜਗ੍ਹਾ ਜਗ੍ਹਾ ਤੇ ਮਨਾਇਆ ਜਾਂਦਾ ਹੈ। ਪੂਰਨਮਾਸ਼ੀ ਨੂੰ ਸਾਰੇ ਸੰਸਾਰ ਅੰਦਰ ਗੈਲ, ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਮੈਨੂੰ ਸੋਚ ਲੱਗੀ ਰਹਿੰਦੀ। ਕਾਹਦੀ? ਮੇਰੀ ਸੰਗਤ ਮਾੜਿਆਂ ਨਾਲ ਹੋ ਰਹੀ ਆ, ਮੇਰੀ ਸੰਗਤ ਪੋਚ, ਮੇਰੀ ਸੰਗਤ ਮਾੜਿਆਂ ਨਾਲ ਹੋ ਰਹੀ ਆ, ਤੇ ਇਸ ਗੱਲ ਦੀ ਮੈਨੂੰ ਸੋਚ ਲੱਗੀ ਰਹਿੰਦੀ ਆ ਦਿਨ ਰਾਤ। ਭਗਤ ਤੇ ਸੋਚ, ਭਗਤ ਜੀ ਨੂੰ ਸੋਚ, ਮੇਰੀ ਸੰਗਤ ਮਾੜਿਆਂ ਨਾਲ ਹੋ ਰਹੀ ਹੈ। ਉਹ ਕੌਣ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦੀ ਸੰਗਤ ਮੇਰੇ ਮਨ ਨੂੰ ਰੋਜ਼ ਮਿਲ ਰਹੀ ਹੈ। ਫਿਰ ਉਹਨਾਂ ਦੀ ਸੰਗਤ ਹੋਣ ਕਰਕੇ ਹੋ ਕੀ ਗਿਆ? ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ। ਸਤਸੰਗ ਜੀ, ਮੇਰੀ ਸੰਗਤ ਪੋਚ ਸੋਚ ਤੇ ਨਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ। ਉਹਨਾਂ ਦੀ ਸੰਗਤ ਕਰਕੇ ਮੇਰੇ ਜਿਹੜੇ ਕਰਮ ਨੇ ਉਹ ਕੁਟਲ ਹੋ ਗਏ ਨੇ, ਮੇਰੇ ਕਰਮ ਮਾੜੇ ਹੋ ਗਏ ਨੇ, ਉਹ ਮਾੜਿਆਂ ਦੀ ਸੰਗਤ ਕਰਨ ਕਰਕੇ। ਫਿਰ ਇੱਕੋ ਹੀ ਤਰੀਕਾ ਹੈ ਅਰਦਾਸ, ਤੇ ਭਗਤ ਜੀ ਸਾਨੂੰ ਅਰਦਾਸ ਕਰਨੀ ਸਿਖਾਉਂਦੇ ਨੇ। ਰਾਮ ਗੁਸਈਆ ਜੀ ਕੇ ਜੀਵਨਾ, ਮੋਹੇ ਨਾ ਵਸਾ ਰਹੋ ਮੈਂ ਜਨ ਤੇਰਾ, ਕਿ ਵਾਹਿਗੁਰੂ ਮੈਂ ਇਹਨਾਂ ਪੰਜਾਂ ਤੋਂ ਬਚ ਹੀ ਤਾਂ ਸਕਣਾ ਜੇ ਤੂੰ ਮੈਨੂੰ ਭੁੱਲੇ ਨਾ ਆਖੋ ਸਤਨਾ, ਨਹੀਂ ਤੇ ਇਹ ਬੜਾ ਤੰਗ ਕਰਦੇ ਆ, ਇਹ ਬਹੁਤ ਤੰਗ ਕਰਦੇ ਆ। ਤੇ ਇੱਕੋ ਹੀ ਤਰੀਕਾ ਹੈ ਕਿ ਤੂੰ ਮੈਨੂੰ ਭੁੱਲੇ ਨਾ, ਮੈਂ ਬਚ ਹੀ ਤਾਂ ਸਕਣਾ। ਤੇ ਆਪਾਂ ਅੱਗੇ ਬਚਨ ਪੜ੍ਹਨੇ ਆ, ਮੋਹੇ ਨਾ ਵਸਾ ਰਹੋ ਮੈਂ ਜਨ ਤੇਰਾ, ਤੇ ਮੇਰ ਕਰੋ ਮੇਰੀ ਹਰ ਹੋ ਬਿਪਤ, ਮੇਰੀ ਬਿਪਤਾ ਹਰ ਦਿਓ, ਮੇਰੀ ਹਰ ਹੋ ਬਿਪਤ ਜਨ ਕਰੋ ਹੋ ਸਿਪਾਹੀ, ਚਰਨ ਨਾ ਛੱਡੋ ਸਰੀਰ ਕੱਲ ਜਾਈ। ਕਹਿ ਰਵਿਦਾਸ ਪਰੋ ਤੇਰੀ ਸੰਭਾ, ਮੈਂ ਤੇਰੀ ਚਰਨੀ ਪਿਆ ਬਖਸ਼ਿਸ਼ ਕਰ, ਬੇਗ ਮਿਲੋ ਛੇਤੀ ਮਿਲੋ ਜਨ ਕਰ ਨਾ ਬਿਲੰਬ। ਬਿਲੰਬ ਕਹਿੰਦੇ ਨੇ ਦੇਰੀ ਨੂੰ, ਤੇ ਬੇਗ ਕਹਿੰਦੇ ਨੇ ਛੇਤੀ ਨੂੰ, ਛੇਤੀ ਮਿਲੋ। ਇੱਕੋ ਹੀ ਅਰਦਾਸ ਹੈ, ਨਹੀਂ ਤੇ ਇਹਨਾਂ ਤੋਂ ਬਚਣ ਦਾ ਕੋਈ ਤਰੀਕਾ ਨਹੀਂ, ਕੋਈ ਢੰਗ ਨਹੀਂ। ਸੋ ਸਤ ਸੰਗਤ ਆਓ, ਆਪਾਂ ਵੀ ਰਲ ਕੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ, ਰਹਿਮਤ ਕਰੋ, ਆਪਣਾ ਜੀਵਨ ਇਦਾਂ ਦਾ ਬਣਾਈਏ ਘੱਟ ਤੋਂ ਘੱਟ ਪਰਿਵਾਰ ਵਾਲੇ ਤੇ ਕਹਿਣ ਵੀ ਹਾਂ ਇਹ ਰੱਬ ਦਾ ਰੂਪ ਹੈ, ਇਹ ਸੱਚਮੁੱਚ ਖਾਲਸਾ ਹੈ, ਇਹਦੇ ਵਿੱਚ ਨਿਆਰਾਪਨ ਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਖਾਲਸਾ ਉਹ ਆ, ਖਾਲਸਾ ਸੋ ਜੋ ਚੜ੍ਹੈ ਤਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ। ਨਿਹੰਗ ਸਿੰਘ ਮੈਨੂੰ ਕਹਿੰਦਾ, ਕਹਿੰਦੇ ਜੀ ਹੁਕਮ ਹੈ ਮਹਾਰਾਜ ਦਾ ਵੀ ਖਾਲਸਾ ਉਹ ਆ ਜਿਹੜਾ ਘੋੜੇ ਤੇ ਚੜ੍ਹੇ, ਤਰੰਗ ਘੋੜਾ, ਖਾਲਸਾ ਉਹ ਜਿਹੜਾ ਘੋੜੇ ਤੇ ਚੜ੍ਹੇ, ਤੇ ਖਾਲਸਾ ਉਹ ਆ ਜਿਹੜਾ ਨਿਤ ਜੰਗ ਕਰੇ। ਆਖੋ ਸਤਨਾਮ, ਜੰਗ ਕਰੇ ਭਾਵੇਂ ਘਰ ਵਾਲੀ ਨਾਲ ਹੀ ਕਰੇ, ਪਰ ਜੰਗ ਚਾਹੀਦਾ ਰੋਜ਼। ਕਹਿੰਦੇ ਖਾਲਸਾ ਉਹ ਆ ਲੜਦਾ ਹੀ ਰਹਿ ਰੋਜ਼, ਪਰ ਗੁਰਮੁਖੋ ਜਿਹੜੇ ਜਿਨ੍ਹਾਂ ਕੋਲ ਘੋੜੇ ਨਹੀਂ ਉਹ ਕਾਹਦੇ ਤੇ ਜਾਣਗੇ ਪਿਆਰਿਓ। ਖਾਲਸਾ ਸੋ ਜੋ ਚੜ੍ਹੈ ਤਰੰਗ, ਜਿਹੜਾ ਸੁਰਤੀ ਦੇ ਘੋੜੇ ਤੇ ਰੋਜ਼ ਸਵਾਰ ਹੋਵੇ, ਉੱਚੀਆਂ ਉੱਚੀਆਂ ਉਡਾਰੀਆਂ ਲਾਵੇ, ਉਹ ਆ ਖਾਲਸਾ। ਖਾਲਸਾ ਸੋ ਜੋ ਚੜ੍ਹੈ ਤਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ, ਜਿਹੜਾ ਆਪਣੇ ਅੰਦਰ ਬੈਠੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ, ਇਹਨਾਂ ਵਿਸ਼ਿਆਂ ਵਿਕਾਰਾਂ ਨਾਲ ਨਿਤ ਜੰਗ ਕਰੇ, ਉਹ ਆ ਖਾਲਸਾ। ਤੇ ਜੇ ਗੁਰਬਾਣੀ ਤੋਂ ਟੁੱਟ ਗਏ, ਜੇ ਸ਼ਬਦ ਦਾ ਹੋੜਾ ਨਾ ਦਿੱਤਾ, ਤੇ ਫਿਰ ਡੋਲ ਜਾਂਗੇ। ਇਸੇ ਕਰਕੇ ਅਰਦਾਸ ਕਰੀਏ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ,
ਕਿਤੇ ਡੋਲ ਨਾ ਜਾਵੇ ਮਨ ਮੇਰਾ, ਹੱਥ ਦੇ ਕੇ ਰੱਖੀ ਮਾਲ ਡੋਲ ਨਾ ਜਾਵੇ ਮਨ ਮੇਰਾ, ਹੱਥ ਦੇ ਕੇ ਰੱਖੀ ਮਾਲ ਹੱਥ ਦੇ ਕੇ।
ਖੋਲੋ ਭੈਣੋ ਭੈਣਾ ਵਾਰੀ ਸਰ ਕੋਈ ਵੀ ਆਂਦਾ ਮੇਰਾ ਹੱਕ ਨੀ ਮਿਲਦਾ ਕੋਈ ਕਹਿੰਦਾ ਮੇਰਾ ਹੱਕ ਨੀ ਮਿਲਦਾ ਕਿਸਾਨ ਆਉਂਦੇ ਨੇ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਟੀਚਰ ਕਹਿੰਦੇ ਨੇ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਪ੍ਰੋਫੈਸਰ ਆਉਂਦੇ ਆ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਗੁਰਮੁਖੋ ਧਾਰਨਾ 'ਚ ਪਹਿਲੇ ਹਿੱਸੇ 'ਚ ਦਾਸ ਬੋਲਦਾ ਫਿਰ ਤੁਹਾਡਾ ਹੱਕ ਹੈ ਭਾਈਆਂ ਦਾ ਫਿਰ ਬੀਬੀਆਂ ਦਾ ਹੱਕ ਹੈ ਇੱਕ ਦੂਜੇ ਦਾ ਹੱਕ ਨਾ ਖੋਇਆ ਕਰੋ ਉਹਨਾਂ ਦੀ ਵਾਰੀ 'ਚ ਉਹਨਾਂ ਨੂੰ ਬੋਲਣ ਦਿਆ ਕਰੋ
ਕਿੱਥੇ ਡੋਲਣਾ ਜਾਵੇ ਮਨ ਮੇਰਾ ਹੱਥ ਦੇ ਕੇ ਰੱਖੀ ਮਾਲ ਪਿਆਰੇ ਜੀ ਹੱਥ ਦੇ ਕੇ ਰੱਖੀ ਮਾਲਕਾ ਪਿਆਰੇ ਜੀ ਹੱਥ ਦੇ ਕੇ ਰੱਖੀ ਮਾਲਕਾ
ਬੋਲੋ ਗੱਜ ਕੇ
ਜਾਵੇ ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ ਕਿਤੇ ਡੋਲਣਾ ਜਾਵੇ ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ ਕਿਤੇ ਡੋਲਣਾ ਜਾਵੇ ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ
ਡੋਲਣ ਤੇ ਰੱਖੋ ਪ੍ਰਭੂ
ਸੱਚੇ ਪਾਤਸ਼ਾਹ ਡੋਲਣ ਤੋਂ ਬਚਾ ਕੇ ਰੱਖੋ ਤੇ ਗੁਰਮੁਖੋ ਜਿਨ੍ਹਾਂ ਨੇ ਸ਼ਬਦ ਦਾ ਹੋੜਾ ਨਾ ਲਾਇਆ ਉਹ ਬੜੀ ਛੇਤੀ ਡੋਲ ਜਾਂਦੇ ਨੇ ਤੇ ਸਤਸੰਗ ਜੀ ਜਿਨ੍ਹਾਂ ਕੋਲ ਸ਼ਬਦ ਦਾ ਹੋੜਾ ਹੈ ਜਿਨ੍ਹਾਂ ਨੇ ਸ਼ਬਦ ਦਾ ਹੋੜਾ ਲਾਇਆ ਉਹ ਕਦੇ ਡੋਲਦੇ ਨਹੀਂ ਉਹ ਹਮੇਸ਼ਾ ਕਾਇਮ ਰਹਿੰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਕੰਬਲੀ ਭਿੱਜਦੀ ਆ ਤੇ ਭਾਰੀ ਹੋ ਜਾਂਦੀ ਆ ਤੇ ਸਤਿਗੁਰ ਤੋਂ ਬਿਨਾਂ ਨਿੱਕੀਆਂ ਨਿੱਕੀਆਂ ਗਲਤੀਆਂ ਅਪਰਾਧ ਬਣ ਜਾਣਗੀਆਂ ਤੇ ਰੋਜ਼ ਨਿਤਨੇਮ ਕਰਦੇ ਰਹੀਏ ਜੇ ਘਰ ਦੀ ਸਫਾਈ ਨਾ ਕਰੀਏ ਤੇ ਗੰਦਗੀ ਫੈਲ ਜਾਂਦੀ ਆ ਰੋਜ਼ ਬੀਬੀਆਂ ਘਰਾਂ 'ਚ ਝਾੜੂ ਲਾਉਂਦੀਆਂ ਰੋਜ਼ ਲੋਕ ਕਹਿੰਦੇ ਆ ਕਈ ਨਿਤਨੇਮ ਤੇ ਉਹੀ ਆ ਜਪਜੀ ਸਾਹਿਬ ਉਹੀ ਜਾਪ ਸਾਹਿਬ ਉਹੀ ਸਵਈਏ ਚੌਪਈ ਆਨੰਦ ਸਾਹਿਬ ਰੋਜ਼ ਰੋਜ਼ ਪੜ੍ਹਨ ਦਾ ਕੀ ਫਾਇਦਾ ਪਰ ਰੋਟੀਆਂ ਤੇ ਉਹੀ ਹੁੰਦੀਆਂ ਰੋਜ਼ ਰੋਜ਼ ਕਿਉਂ ਖਾਂਦੇ ਆ ਭਾਈ ਪ੍ਰਸ਼ਾਦਾ ਤੇ ਉਹੀ ਆ ਉਹੀ ਪ੍ਰਸ਼ਾਦਾ ਹੈ ਸਾਰਾ ਕੁਝ ਉਹੀ ਆ ਪਰ ਰੋਜ਼ ਰੋਜ਼ ਕਾਹਦੇ ਵਾਸਤੇ ਸਾਡੇ ਮਨ ਦੀ ਖੁਰਾਕ ਹੈ ਭਜਨ ਸਾਡੇ ਤਨ ਦੀ ਖੁਰਾਕ ਹੈ ਭੋਜਨ ਤੇ ਸੰਗਤ ਜੀ ਧਿਆਨ ਰੱਖਣਾ ਭੋਜਨ ਸਵਾਦ ਲੱਗਦਾ ਜਦੋਂ ਤਨ ਠੀਕ ਹੋਵੇ ਤੇ ਭਜਨ ਸਵਾਦ ਲੱਗਦਾ ਚੰਗਾ ਲੱਗਦਾ ਜਦੋਂ ਮਨ ਠੀਕ ਹੋਵੇ ਤੇ ਜਿਹੜੇ ਬੰਦੇ ਦਾ ਤਨ ਠੀਕ ਨਹੀਂ ਪੱਕੀ ਨਿਸ਼ਾਨੀ ਹੈ ਉਹਨੂੰ ਰੋਟੀ ਚੰਗੀ ਨਹੀਂ ਲੱਗਦੀ ਉਹਨੂੰ ਪ੍ਰਸ਼ਾਦਾ ਸਵਾਦ ਨਹੀਂ ਲੱਗਦਾ ਤੁਸੀਂ ਪਤਾ ਲੈਣ ਜਾਓ ਉਹ ਆਖਣਗੇ ਪੰਜ ਦਿਨ ਹੋ ਗਏ ਨੇ ਇਹਨੇ ਪ੍ਰਸ਼ਾਦਾ ਨਹੀਂ ਛਕਿਆ ਬਹੁਤਾ ਹੀ ਬਿਮਾਰ ਆ ਰੋਟੀ ਖਾਂਦਾ ਹੀ ਨਹੀਂ ਛੱਡ ਬੈਠਾ ਪ੍ਰਸ਼ਾਦਾ ਛਕਣਾ ਤੇ ਅਸੀਂ ਇੱਥੋਂ ਅੰਦਾਜ਼ਾ ਲਾ ਲੈਂਦੇ ਹਾਂ ਵੀ ਜਿਹਨੂੰ ਪੰਜ ਸੱਤ ਦਿਨ ਹੋ ਗਏ ਆ ਪ੍ਰਸ਼ਾਦਾ ਨਹੀਂ ਛਕਿਆ ਇਹਨੇ ਇਹ ਬਹੁਤਾ ਬਿਮਾਰ ਆ ਤੇ ਜੇ ਪਤਾ ਲੈਣ ਕਿਸੇ ਮਰੀਜ਼ ਦਾ ਜਾਓ ਤੇ ਅਗਲਾ ਆਖੇ ਜੀ ਇਹਨੇ ਤੇ ਇੱਕ ਪ੍ਰਸ਼ਾਦਾ ਛਕਿਆ ਤੇ ਆਪਾਂ ਘਰ ਆ ਕੇ ਕਹਿੰਦੇ ਹਾਂ ਰੋਟੀ ਲੱਗ ਪਿਆ ਖਾਣ ਇੱਕ ਛਕ ਲਿਆ ਅੱਜ ਸਵੇਰੇ ਠੀਕ ਹੋਣਾ ਸ਼ੁਰੂ ਹੋ ਗਿਆ ਇਹ ਨਿਸ਼ਾਨੀ ਆ ਜਿਹਦਾ ਤਨ ਠੀਕ ਹੋਣਾ ਸ਼ੁਰੂ ਹੋ ਜਾਏ ਉਹਦੀ ਨਿਸ਼ਾਨੀ ਇਹ ਆ ਉਹਨੂੰ ਇੱਕ ਅੱਧਾ ਪ੍ਰਸ਼ਾਦਾ ਚੰਗਾ ਲੱਗਣ ਲੱਗ ਪੈਂਦਾ ਜੇ ਅਸੀਂ 2 ਘੰਟੇ ਸਾਧ ਸੰਗਤ ਵਿੱਚ ਬਹਿ ਜਾਂਦੇ ਹਾਂ ਨਾ ਗੁਰਮੁਖੋ ਇਹਦੀ ਵੀ ਨਿਸ਼ਾਨੀ ਇਹ ਆ ਵੀ ਸਾਡਾ ਮਨ ਠੀਕ ਹੋਣਾ ਸ਼ੁਰੂ ਹੋ ਗਿਆ ਖੁਸਨਾ ਜੇ ਸਾਨੂੰ 2 ਘੰਟੇ ਸਾਧ ਸੰਗਤ ਚੰਗੀ ਲੱਗਦੀ ਆ ਜੇ 2-3 ਘੰਟੇ ਅਸੀਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬਹਿ ਸਕਦੇ ਹਾਂ ਇੰਨੀ ਠੰਡ ਵਿੱਚ ਤੇ ਦਾ ਅਰਥ ਇਹ ਆ ਕਿ ਅਸੀਂ ਥੋੜਾ ਬਹੁਤ ਠੀਕ ਹੋਣੇ ਸ਼ੁਰੂ ਹੋ ਗਏ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਚਲਦੇ 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 ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੁੱਕ ਨੇ ਕਬਹੂ ਕੇ ਸੁਣੈ ਪੁਕਾਰ ਚਲਦੇ ਰਹੀਏ ਇੱਕ ਨਾ ਇੱਕ ਦਿਨ ਅਸਲੀ ਟਿਕਾਣਾ ਵੀ ਆਏਗਾ ਇੱਕ ਨਾ ਇੱਕ ਦਿਨ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਾਂਗੇ ਜੇ ਚੱਲਦੇ ਰਵਾਂਗੇ ਸੋ ਸਤ ਸੰਗਤ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਤੇ ਨਾਮ ਦੀ ਦਾਤ ਮਿਲੇ ਸਾਧ ਸੰਗਤ ਵਿੱਚ ਆ ਕੇ ਹੀ ਇਹ ਬਰਕਤ ਪੈਂਦੀ ਆ ਸਾਧ ਸੰਗਤ ਵਿੱਚ ਆ ਕੇ ਹੌਲੀ ਹੌਲੀ ਵੈਰਾਗ ਲੱਗਦਾ ਹੈ ਗਿਆਨ ਪੈਦਾ ਹੁੰਦਾ ਹੈ ਹੌਲੀ ਹੌਲੀ ਸੰਗਤ ਵਿੱਚ ਆ ਕੇ ਨਾਮ ਦਾ ਰੰਗ ਚੜ੍ਹਦਾ ਤੇ ਸਾਧ ਸੰਗਤ ਜੀ ਜਦੋਂ ਨਾਮ ਦਾ ਰੰਗ ਚੜ੍ਹ ਜਾਏ ਨਾਮ ਦਾ ਰਸ ਆਉਣ ਲੱਗ ਪਵੇ ਫਿਰ ਦੁਨਿਆਵੀ ਸਾਰੇ ਰਸ ਫਿੱਕੇ ਲੱਗਣ ਲੱਗ ਪੈਂਦੇ ਨੇ ਅਸੀਂ ਕਹਿੰਦੇ ਹਾਂ ਕਦੇ ਆਹ ਚਾਹੀਦਾ ਕਦੇ ਆਹ ਚਾਹੀਦਾ ਕਦੇ ਆਹ ਚਾਹੀਦਾ ਪਰ ਜਿਹਨਾਂ ਨੂੰ ਨਾਮ ਦੀ ਦਾਤ ਮਿਲ ਜਾਂਦੀ ਆ ਉਹਨਾਂ ਨੂੰ ਉਹਨਾਂ ਦੀਆਂ ਸਾਰੀਆਂ ਹੀ ਭੁੱਖਾਂ ਖਤਮ ਹੋ ਜਾਂਦੀਆਂ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੁਰਗ ਨਰਕ ਤੇ ਮੈਂ ਰਹੇ ਉਹ ਸਤਿਗੁਰ ਕਹਿ ਪ੍ਰਸਾਦ ਕਬੀਰ ਸਾਹਿਬ ਕਹਿੰਦੇ ਨੇ ਨਰਕਾਂ 'ਚ ਜਾਣਾ ਨਹੀਂ ਤੇ ਸਵਰਗਾਂ ਦੀ ਵੀ ਇੱਛਾ ਨਹੀਂ ਰਹੀ ਮੇਰੀ ਜਦੋਂ ਉਹਦੇ ਚਰਨਾਂ ਦਾ ਆਨੰਦ ਮਾਣਿਆ ਲਿਵ ਲੱਗੀ ਕਹਿੰਦੇ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕਹਿ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ ਬਸ ਤੇਰੇ ਚਰਨਾਂ ਦੀ ਲੋੜ ਆ ਹੋਰ ਕਿਸੇ ਦੀ ਇੱਛਾ ਨਹੀਂ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਉਂਦੇ ਮੁਕਤ ਹੋਵੋ ਭਾਈ ਜਿਉਂਦੇ ਮੁਕਤ ਹੋਵੋ ਜਿਹੜੇ ਬਜ਼ੁਰਗ ਅੱਜ ਕਹਿੰਦੇ ਨੇ ਕਿ ਬੱਚਿਓ ਆਪੇ ਕਮਾਓ ਆਪੇ ਖਾਓ ਵਾਧਾ ਹੋਵੇ ਤਾਂ ਵੀ ਘਾਟਾ ਹੋਵੇ ਤਾਂ ਵੀ ਮੈਨੂੰ ਇਹ ਤੱਕ ਕੋਈ ਮਤਲਬ ਨਹੀਂ ਆਪਾਂ ਤੇ ਆਪਣਾ ਭਜਨ ਹੀ ਕਰਨਾ ਆਪਾਂ ਤੇ ਆਪਣਾ ਨਿਤਨੇਮ ਹੀ ਕਰਨਾ ਹੈ ਤੇ ਗੁਰਮੁਖੋ ਉਹ ਜਿਉਂਦੇ ਮੁਕਤ ਨੇ ਜਿਹੜੇ ਜਿਉਂਦੇ ਮੁਕਤ ਨੇ ਉਹ ਮਰੇ ਵੀ ਮੁਕਤ ਨੇ ਜਿਉਂਦੇ ਜਿਹੜੇ ਮੁਕਤ ਨੇ ਉਹ ਮਰੇ ਵੀ ਮੁਕਤ ਨੇ ਤੇ ਜਿਹੜਾ ਜਿਉਂਦਾ ਫਸਿਆ ਰਹਿੰਦਾ ਉਹ ਮਰਿਆ ਵੀ ਫਿਰ ਫਸਿਆ ਹੀ ਰਹੇਗਾ ਤੇ ਜਿਨ੍ਹਾਂ ਨੂੰ ਆਨੰਦ ਆਉਂਦਾ ਜਿਨ੍ਹਾਂ ਨੂੰ ਰਸ ਆਉਂਦਾ ਉਹ ਕਹਿੰਦੇ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਜਿਵੇਂ ਬਾਬਾ ਬਕਾਲਾ ਸਾਹਿਬ ਪਾਵਨ ਧਰਤੀ ਤੁਹਾਡੇ ਨੇੜੇ ਵੇ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਕਾਲੇ ਦੀ ਧਰਤੀ ਉੱਤੇ ਬਹਿ ਗਏ ਨਿੱਕਾ ਜਿਹਾ ਕਮਰਾ ਸੀ ਛੋਟਾ ਜਿਹਾ ਭੋਰੇ ਵਰਗਾ ਤੇ ਉਹ ਕਮਰੇ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਕਈ ਸਾਲ ਬੈਠੇ ਰਹੇ ਤੇ ਮਾਤਾ ਗੁਜਰ ਕੌਰ ਜੀ ਨੇ ਚਿੜੀ ਨਹੀਂ ਫਰਕਣ ਦਿੱਤੀ ਪਹਿਰੇ ਤੇ ਖਲੋਤੇ ਰਹੇ ਤਾਂ ਹੀ ਕੁੱਖ ਨੂੰ ਭਾਗ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਘਰ ਵਿੱਚ ਆਏ ਬੜੀ ਵੱਡੀ ਬੰਦਗੀ ਸੀ ਤੇ ਲਗਾਤਾਰ ਸੱਚੇ ਪਾਤਸ਼ਾਹ ਚੌਂਕੜਾ ਮਾਰ ਕੇ ਵਾਹਿਗੁਰੂ ਦੇ ਪਿਆਰ ਵਿੱਚ ਜੁੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਈ ਸਾਲ ਤੇ ਜਦੋਂ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਉਹਨਾਂ ਨੇ ਆਪਣੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕੀਤਾ ਸੱਚਖੰਡ ਗਏ ਆ ਤੇ ਜਾਂਦੀ ਵਾਰੀ ਸੰਗਤਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਸਾਨੂੰ ਕਿਹਦੇ ਲੜ ਲਾ ਚੱਲਿਓ ਦੱਸ ਤੇ ਜਾਓ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਵਿੱਚ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਤੇ ਚੇਚਕ ਦਾ ਰੋਗ ਆਪਣੇ ਸਰੀਰ ਉੱਤੇ ਲੈ ਲਿਆ ਸੀ ਤੇ ਸਾਰੇ ਰੋਗੀ ਠੀਕ ਹੋ ਗਏ ਇਲਾਜ ਹੋ ਗਿਆ ਸਭ ਦਾ ਤੇ ਮਹਾਰਾਜ ਸੱਚਖੰਡ ਚੱਲੇ ਨੇ ਸਿੰਘਾਂ ਨੇ ਗੁਰਸਿੱਖਾਂ ਨੇ ਬੇਨਤੀ ਕੀਤੀ ਇਕੱਠੇ ਹੋ ਕੇ ਸੱਚੇ ਪਾਤਸ਼ਾਹ ਸਾਨੂੰ ਕਿਹਦੇ ਲੜ ਲਾ ਚੱਲਿਓ ਤੇ ਸੱਚੇ ਪਾਤਸ਼ਾਹ ਨੇ ਬਕਾਲੇ ਵੱਲ ਮੂੰਹ ਕਰਕੇ ਹੱਥ ਜੋੜ ਕੇ ਆਖਿਆ ਸੀ ਬਾਬਾ ਬਕਾਲੇ ਆਖੋ ਸਤਨਾਮ ਬਕਾਲੇ ਵੱਲ ਨੂੰ ਸਿਰ ਝੁਕਾ ਦਿੱਤਾ ਸੀ ਕਿ ਬਾਬਾ ਬਕਾਲੇ ਜਿਹੜਾ ਨੌਵਾਂ ਗੁਰੂ ਹੋਏਗਾ ਉਹ ਬਕਾਲੇ ਦੀ ਧਰਤੀ ਤੋਂ ਪ੍ਰਗਟ ਹੋਏਗਾ ਤੇ ਸਪਸ਼ਟ ਦੇ ਕਾਰੀ ਗਏ ਸੀ ਬਾਬਾ ਸ਼ਬਦ ਵਰਤ ਦਿੱਤਾ ਸੀ ਬਾਬਾ ਤੇ ਉਹ ਇਸ਼ਾਰਾ ਗੁਰੂ ਤੇਗ ਬਹਾਦਰ ਸਾਹਿਬ ਵੱਲ ਹੀ ਸੀ ਤੇ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਦਾਦਾ ਜੀ ਲੱਗਦੇ ਸੀ ਵਾਹਿਗੁਰੂ ਪਿਤਾ ਜੀ ਲੱਗਦੇ ਸੀ ਤੇ ਬਾਬਾ ਗੁਰਦਿੱਤਾ ਜੀ ਦਾਦਾ ਜੀ ਲੱਗਦੇ ਸੀ ਤੇ ਬਾਬੇ ਦਾ ਭਰਾ ਵੀ ਬਾਬਾ ਹੀ ਹੁੰਦਾ ਗੁਰਦਿੱਤਾ ਜੀ ਦੇ ਭਰਾ ਸਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸ਼ਾਰਾ ਸਪਸ਼ਟ ਸੀ ਪਰ ਉਸ ਵੇਲੇ ਫਿਰ ਜਿੰਨੇ ਵੀ ਸਾਧ ਸੰਗਤ ਸੋਢੀ ਉੱਥੇ ਇਕੱਠੇ ਹੋ ਕੇ ਉਹਨਾਂ ਨੇ ਬਕਾਲੇ ਦੀ ਧਰਤੀ ਉੱਤੇ ਮੰਜੀਆਂ ਡਾਹ ਲਈਆਂ 22 ਮੰਜੀਆਂ ਡਾਹੀਆਂ ਸੀ 22 ਤੇ ਸਾਰੇ ਤੜਥਲ ਮੱਚ ਗਿਆ ਸੀ ਕਹਿੰਦੇ 22 ਗੁਰੂ ਬਣ ਗਏ ਆ ਪਰ ਜੇ ਅੱਜ ਕੱਲ੍ਹ ਗੁਰੂਆਂ ਦੀ ਗਿਣਤੀ ਕਰਨ ਲੱਗੋਗੇ ਤੇ ਅੱਜ ਕੱਲ੍ਹ ਤੇ 22,000 ਤੋਂ ਵੀ ਉੱਪਰ ਨੇ ਆਖੋ ਸਤਨਾਮ ਅੱਜ ਕੱਲ੍ਹ ਤੇ 22,000 ਤੋਂ ਵੀ ਉੱਪਰ ਕਰ ਕਰ ਹੋਏ ਬਹੇਗੇ ਰਾਮਾ ਵਾਲੀ ਗੱਲ ਬਣ ਗਈ ਆ ਤੇ ਸੰਗਤ ਜੀ ਜਦੋਂ ਬਾਬਾ ਬਕਾਲੇ ਦੀ ਧਰਤੀ ਵੱਲ ਮਹਾਰਾਜ ਨੇ ਇਸ਼ਾਰਾ ਕੀਤਾ ਆਖਿਆ ਬਾਬਾ ਬਕਾਲੇ ਤੇ ਸਾਰੇ ਸੋਢੀਆਂ ਨੇ ਮੰਜੀਆਂ ਡਾਲੀਆਂ ਬਕਾਲੇ ਦੀ ਧਰਤੀ ਉੱਤੇ ਆ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹ ਆਪਣੇ ਅੰਦਰ ਭੋਰੇ ਵਿੱਚ ਉਹ ਬੰਦ ਕਮਰੇ ਵਿੱਚ ਬਹਿ ਕੇ ਨਾਮ ਜਪਦੇ ਰਹੇ ਜਿਨ ਹਰ ਪਾਇਓ ਤਿੰਨ ਹੈ ਛਪਾਇਓ ਦਾਸ ਨੇ ਹਮੇਸ਼ਾ ਆਪਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਹੈ ਵੀ ਜਿਨ੍ਹਾਂ ਨੇ ਕੁਝ ਪਾ ਲਿਆ ਹੁੰਦਾ ਹੈ ਉਹ ਹਮੇਸ਼ਾ ਛਪਾ ਕੇ ਰੱਖਦੇ ਨੇ ਛਪਾ ਕੇ ਖਾਲੀ ਗੱਡਾ ਲੰਘਦਾ ਹੈ ਲੀ ਨਹੀਂ ਪੈਂਦੀ ਭਰਿਆ ਲੰਘਦਾ ਲੀ ਪਾ ਜਾਂਦਾ ਜਦੋਂ ਖਾਲੀ ਟ੍ਰੇਨ ਲੰਘਦੀ ਹੋਵੇ ਵੇਖੋਗੇ ਤੁਸੀਂ ਡੱਬੇ ਬੜੇ ਖੜਕਦੇ ਨੇ ਟ੍ਰੇਨ ਦੇ ਪਰ ਜਦੋਂ ਉਹਦੇ ਵਿੱਚ ਮਾਲ ਭਰਿਆ ਹੋਵੇ ਫਿਰ ਖੜਕਾ ਨਹੀਂ ਕਰਦੀ ਖੜਕਦੇ ਬਹੁਤੇ ਉਹੀ ਨੇ ਬਹੁਤੇ ਰੌਲਾ ਉਹੀ ਪਾਉਂਦੇ ਨੇ ਮੈਂ ਇੰਨਾ ਨਾਮ ਜਪਣਾ ਮੈਂ ਇੰਨਾ ਸਿਮਰਨ ਕਰਨਾ ਕੋਈ ਕਹਿੰਦਾ ਮੇਰੇ 'ਚ ਬਾਬਾ ਦੀਪ ਸਿੰਘ ਆਉਂਦਾ ਹੈ ਕੋਈ ਕਹਿੰਦਾ ਮੇਰੇ 'ਚ ਸਾਹਿਬਜ਼ਾਦੇ ਆਉਂਦੇ ਆ ਇਹ ਬਹੁਤੇ ਖੜਕਦੇ ਉਹੀ ਨੇ ਜਿਹੜੇ ਅੰਦਰੋਂ ਖਾਲੀ ਨੇ ਆਖੋ ਸਤਨਾਮ ਜਿਨ੍ਹਾਂ ਨੇ ਕੁਝ ਪਾ ਲਿਆ ਜਾਂ ਜਿਹੜੇ ਭਰੇ ਹੋਏ ਨੇ ਉਹ ਕਿਸੇ ਨੂੰ ਦੱਸਦੇ ਨਹੀਂ ਕਦੇ ਉਹ ਛਪਾ ਕੇ ਰੱਖਦੇ ਨੇ ਸਾਬਰ ਅੰਦਰ ਸਾਬਰੀ ਤਨ ਇਹ ਵੈ ਜਾਲੇਨ ਹੋ ਨਜੀਕ ਖੁਦਾਏ ਦੇ ਭੇਦ ਨਾ ਕਿਸੇ ਦੇ ਉਹ ਕਦੇ ਕਿਸੇ ਨੂੰ ਦੱਸਦੇ ਨਹੀਂ ਜਿਹੜੇ ਰੱਬ ਦੇ ਨੇੜੇ ਵੱਸਦੇ ਨੇ ਤੇ ਜਿਹੜੇ ਨੇੜੇ ਵੱਸਦੇ ਨੇ ਉਹ ਦੱਸਦੇ ਨਹੀਂ ਜਿਹੜੇ ਦੱਸਦੇ ਨੇ ਉਹ ਰੱਬ ਦੇ ਨੇੜੇ ਵੱਸਦੇ ਨੇ ਦਿਖਾਵਾ ਸਾਡੇ ਕੋਲ ਬਹੁਤਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ ਮਨਹੋਂ ਕਸੁੱਧਾ ਕਾਲੀਆਂ ਬਾਹਰ ਚਿਟਕੀਆਂ ਗੱਲਾਂ ਬਹੁਤੀਆਂ ਨੇ ਅੰਦਰ ਪ੍ਰੇਮ ਘੱਟ ਅੰਦਰੋਂ ਅਸੀਂ ਖਾਲੀ ਤੇ ਸਤਸੰਗ ਜੀ ਬਹੁਤ ਰੌਲਾ ਪਾਇਆ ਉਹਨਾਂ ਨੇ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਅੰਦਰ ਬੈਠੇ ਰਹਿੰਦੇ ਨੇ ਕਦੇ ਨਹੀਂ ਆਖਿਆ ਭਾਵੇਂ ਸਾਰੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਨੇ ਸਾਰੇ ਬ੍ਰਹਿਮੰਡ ਦੇ ਮਾਲਕ ਨੇ ਪਰ ਅੰਦਰ ਪਿਆਰ ਵਿੱਚ ਜੁੜੇ ਰਹਿੰਦੇ ਨੇ ਸਭ ਕੁਝ ਪਾ ਕੇ ਵੀ ਨਿਮਰਤਾ ਵਿੱਚ ਰਹਿਣਾ ਇਹ ਗੁਰਸਿੱਖਾਂ ਦੀ ਨਿਸ਼ਾਨੀ ਭਾਈ ਗੁਰਦਾਸ ਜੀ ਕਹਿੰਦੇ ਨੇ ਹਉ ਤਿਸ ਵਿਟ ਹੋ ਵਾਰਿਆ ਹੁੰਦਾ ਤਾਣ ਜੋ ਹੋਏ ਨਤਾਣਾ ਵਾਰਨੇ ਜਾਈਏ ਉਸ ਗੁਰਸਿੱਖ ਤੋਂ ਬਲਿਹਾਰ ਜਾਈਏ ਉਸ ਗੁਰਸਿੱਖ ਤੋਂ ਜਿੰਦ ਵੀ ਵਾਰ ਦੀਏ ਉਹ ਵੀ ਥੋੜੀ ਕਿਹਦੇ ਤੋਂ ਜਿਹੜਾ ਤਾਣ ਹੁੰਦਿਆਂ ਵੀ ਨਤਾਣਾ ਰਹਿੰਦਾ ਆਖੋ ਸਤਨਾਮ ਹਉ ਤਿਸ ਵਿਟ ਹੋ ਵਾਰਿਆ ਹੁੰਦਾ ਤਾਣ ਜੋ ਹੋਏ ਨਤਾਣਾ ਹਉ ਤਿਸ ਵਿਟ ਹੋ ਵਾਰਿਆ ਹੁੰਦਾ ਮਾਣ ਜੋ ਹੋਏ ਨਵਾਣਾ ਉਹਦੇ ਤੋਂ ਵੀ ਵਾਰਨੇ ਜਾਈਏ ਜਿਹੜਾ ਮਾਣ ਹੁੰਦਿਆਂ ਨਵਾਣਾ ਰਹਿੰਦਾ ਹਉ ਤਿਸ ਵਿਟ ਹੋ ਵਾਰਿਆ ਛੱਡ ਸਿਆਣਪ ਹੋਏ ਇਆਣਾ ਜਿਹੜਾ ਆਪਣੀਆਂ ਸਿਆਣਪਾਂ ਛੱਡ ਦੇਵੇ ਨਿਮਰਤਾ ਵਿੱਚ ਰਹਿ ਗੁਰ ਕੀ ਮਤ ਤੂੰ ਲਿਹੇ ਇਆਣੇ ਭਗਤ ਬਿਨਾ ਬਹੁ ਡੂਬੇ ਸੀ ਹਉ ਤਿਸ ਵਿਟ ਹੋ ਵਾਰਿਆ ਖਸਮੇ ਦਾ ਭਾਵੈ ਜਿਸ ਭਾਣਾ ਉਹਦੇ ਤੋਂ ਵੀ ਵਾਰਨੇ ਬਲਿਹਾਰਨੇ ਜਾਈਏ ਜਿਹੜਾ ਸਤਸੰਗ ਜੀ ਵਾਹਿਗੁਰੂ ਦਾ ਭਾਣਾ ਮੰਨਦਾ ਜਿਹੜਾ ਰਜਾ ਵਿੱਚ ਰਹਿੰਦਾ ਜਿਹੜਾ ਗਰੀਬੀ ਪਾ ਕੇ ਵੀ ਰੱਬ ਤੇ ਰੋਸ ਨਹੀਂ ਕਰਦਾ ਵੀ ਤੂੰ ਮੈਨੂੰ ਦਿੱਤਾ ਹੀ ਕੁਛ ਨਹੀਂ ਕਦੇ ਰੋਸ ਨਹੀਂ ਕਰਨਾ ਚਾਹੀਦਾ ਗੁਰਮੁਖ ਸਦਾ ਭਾਣੇ ਵਿੱਚ ਰਹਿੰਦਾ ਗੁਰਮੁਖ ਰਜਾ ਵਿੱਚ ਜਿਉਂਦੇ ਨੇ ਤੇ ਮਨਮੁਖ ਗਿਲੇ ਸ਼ਿਕਵਿਆਂ ਵਿੱਚ ਜਿਉਂਦੇ ਨੇ ਹਮੇਸ਼ਾ ਗਿਲੇ ਸ਼ਿਕਵੇ ਕਰਦੇ ਰਹਿਣਗੇ ਰੱਬ ਨੇ ਆਹ ਨਹੀਂ ਦਿੱਤਾ ਰੱਬ ਨੇ ਆਹ ਨਹੀਂ ਦਿੱਤਾ ਰੱਬ ਮੇਰੇ ਨਾਲ ਇੱਦਾਂ ਕਿਉਂ ਕਰਦਾ ਅਸਲ ਵਿੱਚ ਉਹ ਮਨਮੁਖ ਹੁੰਦੇ ਨੇ ਗੁਰਮੁਖ ਨਹੀਂ ਹੁੰਦੇ ਤੇ ਗੁਰਮੁਖ ਜਿਹੜੇ ਨੇ ਉਹ ਕਦੇ ਨਹੀਂ ਕਹਿੰਦੇ ਜਿੰਨੇ ਮਰਜ਼ੀ ਦੁੱਖ ਝੋਲੀ 'ਚ ਪੈ ਜਾਣ ਹਮੇਸ਼ਾ ਖੁਸ਼ ਰਹਿੰਦੇ ਹਮੇਸ਼ਾ ਖਿੜੇ ਰਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਨੇ ਹੌਂ ਤਿਸ ਵਿਟ ਹੋ ਵਾਰਿਆ ਖਸਮੇ ਦਾ ਭਾਵੈ ਜਿਸ ਭਾਣਾ ਹੌਂ ਤਿਸ ਵਿਟ ਹੋ ਵਾਰਿਆ ਚੱਲਣ ਜਾਣ ਜੁਗਤ ਮਹਿਮਾਨਾ ਕਹਿੰਦੇ ਉਹਦੇ ਤੋਂ ਵੀ ਵਾਰਨੇ ਜਾੜੀ ਜਾਈਏ ਭਾਈ ਗੁਰਦਾਸ ਜੀ ਕਹਿੰਦੇ ਆ ਜਿਹੜਾ ਇਹ ਸਮਝਦਾ ਕਿ ਸੰਸਾਰ ਨੂੰ ਇੱਕ ਦਿਨ ਛੱਡ ਕੇ ਚਲੇ ਜਾਣਾ ਜਿਨ੍ਹਾਂ ਨੇ ਇਹ ਜੁਗਤੀ ਧਾਰਨ ਕਰ ਲਈ ਆ ਜਿਨ੍ਹਾਂ ਨੇ ਇਸ ਜੁਗਤ ਨੂੰ ਪਛਾਣ ਲਿਆ ਕਿ ਮੈਂ ਸੰਸਾਰ ਵਿੱਚ ਮਹਿਮਾਨ ਬਣ ਕੇ ਆਇਆ ਮੈਂ ਮਹਿਮਾਨ ਆ ਮੈਂ ਪ੍ਰਾਹੁਣਾ ਪ੍ਰਾਹੁਣੇ ਸਦਾ ਨਹੀਂ ਰਹਿੰਦੇ ਚਲੇ ਜਾਂਦੇ ਆ ਦੋ ਚਾਰ ਦਿਨ ਆਉਂਦੇ ਨੇ ਫਿਰ ਚਲੇ ਜਾਂਦੇ ਨੇ ਭਾਈ ਸਾਹਿਬ ਕਹਿੰਦੇ ਨੇ ਹਉ ਤਿਸ ਵਿਟ ਹੋ ਵਾਰਿਆ ਗੁਰਮੁਖ ਮਾਰਗ ਦੇਖ ਲੁਭਾਣਾ ਕਹਿੰਦੇ ਉਹਦੇ ਤੋਂ ਵੀ ਵਾਰਨੇ ਜਾਈਏ ਜਿਹੜਾ ਕਿਸੇ ਗੁਰਮੁਖ ਨੂੰ ਚੰਗੇ ਰਾਏ ਪਏ ਨੂੰ ਵੇਖ ਕੇ ਖੁਸ਼ ਹੋਵੇ ਆਖੋ ਸਤਨਾਮ ਕਿਸੇ ਨੂੰ ਚੰਗੇ ਰਾਹ ਤੇ ਤੁਰਦੇ ਨੂੰ ਵੇਖ ਕੇ ਗਵਾਂਢੀ ਨੂੰ ਰਿਸ਼ਤੇਦਾਰ ਨੂੰ ਖੁਸ਼ ਹੋਵੇ ਜਿਹੜਾ ਨਹੀਂ ਤੇ ਆਮ ਕਰਕੇ ਵੇਖੋਗੇ ਤੁਸੀਂ ਜਿਹੜਾ ਬਹੁਤਾ ਜਪ ਤਪ ਸਿਮਰਨ ਕਰਨ ਵਾਲਾ ਚੁੱਪ ਰਹੇਗਾ ਆਖਣਗੇ ਲੈ ਹੁਣ ਬਾਬਾ ਬਣਿਆ ਫਿਰਦਾ ਇਹ ਹੁਣ ਬਹੁਤਾ ਜਥੇਦਾਰ ਬਣਿਆ ਫਿਰਦਾ ਹੈ। ਜਾ ਸਾਧ ਸੰਗਤ ਜੇ ਕੋਈ ਅੰਮ੍ਰਿਤ ਛੱਕ ਕੇ ਆ ਜਾਵੇ, ਪਹਿਲਾਂ ਪੀਂਦਾ ਖਾਂਦਾ ਸੀ ਆਖਣਗੇ ਲੈ 900 ਚੂਹਾ ਖਾ ਕੇ ਬਿੱਲੀ ਅੱਜ ਨੂੰ ਚੱਲੀ। ਇਹ ਗੱਲਾਂ ਆਮ ਪਿੰਡਾਂ ਵਿੱਚ ਲੋਕ ਕਰਦੇ ਆ, ਤੇ ਜੇ ਉਹ ਚੱਲਿਆ ਤੇ ਸ਼ੁਕਰ ਕਰੋ ਚੰਗੇ ਪਾਸੇ ਲੱਗਣ ਲੱਗੇ ਆ। ਲੱਗਣ ਦਿਓ, ਸਾਡੇ ਹੀ ਨੇ ਜਿਹੜੇ ਸਾਧ ਸੰਗਤ ਲੱਤਾਂ ਖਿੱਚਣ ਲੱਗ ਪੈਣਗੇ। ਉਹ ਖੁਸ਼ ਨਹੀਂ ਹੁੰਦੇ, ਆਖਣਗੇ ਪਾਗਲ ਹੋ ਗਿਆ, ਕਮਲਾ ਹੋ ਗਿਆ, ਕਿਹੜੇ ਪਾਸੇ ਤੁਰਿਆ ਫਿਰਨਾ ਤੂੰ। ਪਰ ਗੁਰਮੁਖੋ ਜਿਹੜੇ ਆਪਣੇ ਮਾਰਗ ਤੇ ਤੁਰਦੇ ਰਹਿੰਦੇ ਨੇ, ਇੱਕ ਦਿਨ ਆਪਣੀ ਮੰਜ਼ਿਲ ਤੇ ਪਹੁੰਚਦੇ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨਾਂ ਤੋਂ ਬਲਿਹਾਰ ਜਾਈਏ, ਜਿਹੜਾ ਕਿਸੇ ਨੂੰ ਚੰਗੇ ਪਾਸੇ ਲੱਗੇ ਨੂੰ ਵੇਖ ਕੇ ਖੁਸ਼ ਹੋਵੇ, ਖੁਸ਼ ਹੋਵੇ। ਹਉ ਤਿਸ ਵਿਟ ਹੋ ਵਾਰਿਆ, ਗੁਰਮੁਖ ਮਾਰਗ ਦੇਖ ਲੁਭਾਣਾ। ਹਉ ਤਿਸ ਵਿਟ ਹੋ ਵਾਰਿਆ, ਚੱਲਣ ਜਾਣ ਜੁਗਤ ਮਹਿਮਾਨਾ, ਦੀਨ ਦੁਨੀ ਦਰਗਹ ਪ੍ਰਵਾਨਾ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਇਹਨਾਂ ਗੱਲਾਂ ਨੂੰ ਧਾਰਨ ਕਰਦਾ ਹੈ ਉਹ ਪ੍ਰਵਾਨ ਹੁੰਦਾ, ਦੁਨੀਆਂ ਵਿੱਚ ਵੀ ਤੇ ਦਰਗਾਹ ਵਿੱਚ ਵੀ ਉਹਦਾ ਮੁੱਖ ਉਜਲਾ ਹੁੰਦਾ। ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ। ਉਹ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਨੇ ਜਿਨ੍ਹਾਂ ਨੇ ਪਾਇਆ ਹੁੰਦਾ ਕੁਛ। ਬਾਈਆਂ ਨੇ ਮੰਜੀਆਂ ਡਾਹ ਲਈਆਂ, ਉਹਨਾਂ ਦੇ ਚੇਲੇ ਆਵਾਜ਼ਾਂ ਮਾਰਦੇ ਨੇ, ਜਿਵੇਂ ਆਪਾਂ ਦੁਕਾਨਾਂ ਤੇ ਜਾਂਦੇ ਹਾਂ ਨਾ ਵੇਖਦੇ ਹਾਂ